कबीर एक कड़ी आती करी आती होते आद भगत नेती गोपते जो तीनों सो लाग कबीर मन पंछी पया उडो डग सजाए जो जैसी संगत मेल सो तैसो फल खाए कबीर सागत संग न कीजी है दूर ही जाइए पाग बासन कारो परती है तो पछला कैदाग कबीर मारी मरो पसंद की चेले निकट जोगे ओह झूले ओह चीरी है सागत संग न हेरा सिंगल पर्वत पार परे खाल चतर वटी अंदले त्रे पवन सूजिया गोर पेट पुनीता महिमा साधु संग दी सुने ओ मेरे महिमा साधु संग दी सुन हो मेरे मीता मैल होई कोट आग हरी निर्मल पैर चीता ऐसी भगत गोविंद की कहाती जीता जो जो किनो अपनो तिस अवैदन दीता सिंह बिलाई हो गए ओह तिण मेरे विखीता श्रम करते दम आड़ कहो ते तनी तनीता कवन बढ़ाई कह सकाओ के अंत बनीता कर कृपा मोह ना मंगे हो नानक दर सलीता साहिब श्री गुरु ग्रंथ साहिब जी पातशाह दी हजूरी विच विराजमान गुरु प्यारी साध संगत जीओ बड़भागी हां सत संगत दे महान तीर्थ ते नौवां वास्ते पहुंचे हां तन दा इशनान पानी नाल हुंदा है इहनूं सैट करला वी गूंजदा जिहड़ा है बाणी दुआरा जे मन दा इशनान नहीं होया जीवन दे विच निखार नहीं आ सकदा तां ते जीवन विच निखार आउंदा है जे मन शुद्ध है मन शुद्ध हुंदा है बाणी दुआरा ਤਾਂ ਤੇ ਅਸਲੀ ਨਹਾਉਣ ਹੈ ਸਤਿਗੁਰ ਦੀ ਬਾਣੀ ਸੁਣਨਾ ਸਾਚਾ ਨਹਾਵਨ ਗੁਰ ਕੀ ਸੇਵਾ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਵਾਹਿਗੁਰੂ ਗੁਰ ਕੀ ਸੇਵਾ ਗੁਰਮੰਤਰ ਦਾ ਸਿਮਰਨ ਤੇ ਗੁਰ ਕੀ ਸੇਵਾ ਗੁਰੂ ਦੀ ਬਾਣੀ ਦੀ ਅਰਥਾਂ ਸਮੇਤ ਵਿਚਾਰ ਵਿਚਾਰ ਤੇ ਗੁਰਮੰਤਰ ਦਾ ਸਿਮਰਨ ਕੀ ਬਣ ਗਿਆ ਗੁਰ ਕੀ ਸੇਵਾ ਤੇ ਸਾਚਾ ਨਹਾਉਣ ਕੀ ਹੈ ਗੁਰ ਕੀ ਸੇਵਾ ਸਾਚਾ ਨਹਾਵਨ ਗੁਰ ਕੀ ਸੇਵਾ ਇਹ ਬਾਣੀ ਵਿੱਚ ਹੀ ਸਾਰੇ ਵਚਨ ਹੈ ਤਾਂ ਤੇ ਐਸਾ ਮਹਾਨ ਇਸ਼ਨਾਨ ਕਰਨ ਵਾਸਤੇ ਪਹੁੰਚੇ ਹਾਂ ਬੜਭਾਗੀ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਪਿੱਛੇ ਤੁਸੀਂ ਸੁਣਿਆ ਸੀ ਕਿ ਸਤ ਸੰਗਤ ਜੋ ਇਹ ਸਤਿਗੁਰੂ ਦੀ ਪਾਠਸ਼ਾਲਾ ਹੈ ਸਤ ਸੰਗਤ ਸਤਿਗੁਰ ਚੰਟਸਾਲ ਹੈ ਜਿਤ ਹਰ ਗੁਣ ਸਿੱਖਾ ਜਿੱਥੇ ਰੱਬੀ ਗੁਣ ਸਿੱਖੇ ਜਾਂਦੇ ਹੈ ਸਾਰਿਆਂ ਤੋਂ ਪਹਿਲਾਂ ਰੱਬੀ ਗੁਣ ਕੀ ਹੈ ਰਾਤ ਵਿਸਥਾਰ ਤੁਸੀਂ ਸੁਣਿਆ ਕਿ ਪਰਮੇਸ਼ਰ ਹਾਜ਼ਰ ਨਾਜ਼ਰ ਹੈ ਇਸ ਗੱਲ ਨੂੰ ਵਾਰ ਵਾਰ ਪਕਾਉਣਾ ਹੁੰਦਾ ਵਾਰੀ ਵਾਰੀ ਰਿਪੀਟ ਕਰ ਕਰ ਬਚਣਾ ਇੱਥੇ ਗੁਰੂ ਦੀ ਬਾਣੀ ਦਾ ਸਬਕ ਪਟਾਉਣ ਵਾਸਤੇ ਆਪਾਂ ਆਏ ਤਾਂ ਇਹ ਸਤਿਗੁਰੂ ਦੀ ਪਾਠਸ਼ਾਲਾ। ਸਤ ਸੰਗਤ ਦਾ ਭਾਵ ਕੇਵਲ ਇੰਨੇ ਨਹੀਂ ਹੁੰਦਾ ਵੀ ਵੱਖ ਵੱਖ ਤਰ੍ਹਾਂ ਦੀਆਂ ਸਾਖੀਆਂ ਸੁਣ ਲਈਆਂ, ਵੱਖ ਵੱਖ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਸਰੋਤੇ ਦੇਖਿਆ ਮੈਂ ਕਹਿੰਦੇ ਕਿ ਜੀ ਕਈ ਵਾਰ ਬਹੁਤ ਗੱਲਾਂ ਦੁਬਾਰਾ ਦੁਬਾਰਾ ਸੁਣਨ ਵਿਚ ਆ ਜਾਂਦੀਆਂ। ਜੇ ਕਿਤੇ ਲੱਖ ਲੱਖ ਵਾਰੀ ਇੱਕ ਗੱਲ ਸੁਣ ਕੇ ਵੀ ਕਿਤੇ ਪੱਕ ਜਾਵੇ ਨਾ ਵੱਡੇ ਭਾਵ ਜਾਣੋ, ਲੱਖ ਲੱਖ ਵਾਰੀ ਇੱਕ ਗੱਲ ਕਹਿ ਕੇ ਵੀ ਜੇ ਕਿਤੇ ਇਹ ਮਨ ਵਿਚ ਵਸ ਜਾਵੇ ਤਾਂ ਵੱਡੇ ਭਾਵ ਜਾਣੋ, ਤਾਂ ਕਿਉਂਕਿ ਮਨ ਵਿਚ ਵਚਨ ਵਸੂਗਾ ਗੁਰੂ ਦਾ ਫੇਰ ਹੀ ਪਿਆਰੇ ਧਰਮੀ ਜੀਵਨ ਬਣਨਾ, ਕਿਉਂਕਿ ਮਨ ਦਾ ਤਨ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ। ਮਨ ਵਿਚ ਬਚਨ ਵਸੂ ਤਨ ਤਾਂ ਧਰਮ ਵਾਲੇ ਪਾਸੇ ਲੱਗੂਗਾ। ਹਰ ਮਨ ਤਨ ਵਸਿਆ ਸੋਈ ਜੈ ਜੈ ਤਾਰ ਕਰੇ ਸਭ, ਮਨ ਵਿਚ ਵਸ ਜਾਵੇ ਤਨ ਵਿਚ ਵਸ ਜਾਂਦਾ। ਮਨ ਵਿਚ ਜੇ ਬਚਨ ਇੰਨੇ ਵਸ ਜੀ ਨਾ ਗੱਲ ਪੱਕ ਹੋ ਜੇ ਵੀ ਮੈਂ ਅੰਮ੍ਰਿਤ ਵੇਲੇ ਇੰਨੇ ਵਜੇ ਉੱਠਣਾ, ਫਰਜ ਕਰੋ ਸ਼ਾਮ ਨੂੰ ਮਨ ਵਿਚ ਪੈਣ ਲੱਗੇ ਗੱਲ ਪੱਕ ਗਈ ਵੀ ਮੈਂ 3 ਵਜੇ ਉੱਠਣਾ, ਮੰਨ ਲਓ ਮਨ ਵਿਚ ਗੱਲ ਪੱਕੀ ਹੋਈ ਹੈ ਤਾਂ ਮੰਜੇ ਦੇ ਉੱਤੇ 3:01 ਤੱਕ ਪੈ ਨਹੀਂ ਸਕਦਾ, ਤਨ ਦੀ ਕੋਈ ਜ਼ਰੂਰਤ ਨਹੀਂ ਵੀ ਮੰਜੇ ਤੇ ਪਿਆ ਰਹੇ ਨਾ। ਜੇ ਮਨ ਵਿਚ ਗੱਲ ਵਸ ਗਈ ਤਾਂ ਮੰਜੇ ਤੇ ਨਹੀਂ ਪੈ ਸਕਦਾ, ਕਿਉਂਕਿ ਮਨ ਤੇ ਤਨ ਦਾ ਬੜਾ ਤਨ ਆਗਿਆਕਾਰੀ ਹੈ ਮਨ ਦਾ, ਤੇ ਮਨ ਨੂੰ ਆਪਾਂ ਲਾਉਣੇ ਫਿਰ ਆਸਤਕ ਬੁੱਧੀ ਥੱਲੇ, ਕੱਲ ਸੁਣਿਆ ਸੀ ਨਾ ਰਾਤ ਸਾਰਾ ਉਹ, ਤਾਂ ਤੇ ਫਿਰ ਉਹ ਸਾਡੀ ਬੁੱਧੀ ਹੋਵੇ ਜੋ ਮਤ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ, ਇਹ ਸਿਸਟਮ ਬਣ ਜਾਵੇ ਅਸੀਂ ਗੁਰੂ ਦੀ ਬਾਣੀ ਵਾਲੀ ਮਤ ਗ੍ਰਹਿਣ ਕਰੀਏ, ਉਸ ਮਤ ਦੇ ਥੱਲੇ ਮਨ ਨੂੰ ਲਾਈਏ ਤੇ ਮਨ ਦੀ ਸ਼ੁੱਧਤਾ ਹੋਵੇ, ਫਿਰ ਮਨ ਦੇ ਮੰਦਰ ਤਾਣ ਲੱਗੂਗਾ, ਮਨ ਵਿਚ ਸੇਵਾ ਦੀ ਮਹਾਨਤਾ ਵਸ ਜਾਵੇ, ਪੈਰ ਤਾਂ ਭੱਜੇ ਆਉਣਗੇ, ਹੱਥ ਭੱਜ ਭੱਜ ਸੇਵਾ ਕਰਨਗੇ, ਨਾ ਸਰੀਰ ਥੱਕੇ ਕਿਉਂ ਮਨ ਵਿਚ ਗੱਲ ਵਸ ਗਈ, ਮਨ ਵਿਚ ਨਾਮ ਜਪਣ ਦੀ ਗੱਲ ਵਸ ਗਈ, ਰਸਮ ਤੋਂ ਆਟੋਮੈਟਿਕਲੀ ਫਲੋ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ। ਤਾਂ ਤੇ ਲੋੜ ਹੈ ਗੁਰੂ ਦਾ ਵਚਨ ਪਿਆਰੇ ਮਨ ਵਿਚ ਵਸਾਉਣ ਦੀ, ਧਰਮ ਸਾਰਾ ਹੈ ਜੋ ਮਨ ਦੀ ਸਾਧਨਾ ਹੈ, ਕਿਉਂਕਿ ਆਤਮਾ ਤਾਂ ਪਹਿਲਾਂ ਹੀ ਸਤਿਗੁਰ ਦਾ ਆਨੰਦ ਹੈ, ਉਹਨੂੰ ਤਾਂ ਕਿਸੇ ਉਪਦੇਸ਼ ਦੀ ਲੋੜ ਨਹੀਂ, ਆਤਮਾ ਨੂੰ ਕਿਸੇ ਉਪਦੇਸ਼ ਦੀ ਲੋੜ ਨੂੰ ਆਪਣੇ ਆਪਣੇ ਵਿਚ ਹੀ ਪੂਰਨ ਗਿਆਨ ਸਰੂਪ ਹੈ। ਤਨ ਹੈ ਜਿਹੜਾ ਇਹ ਖਾਇਆ ਮਿੱਟੀ ਅੰਧ ਹੈ ਤਾਂ ਬਲਾਇੰਡ ਡਸਟ ਹੈ, ਅੰਧ ਮਿੱਟੀ ਤੇ ਵਿਗਾੜ ਕਿੱਥੇ ਪੈ ਗਿਆ ਜੀ, ਬੜ ਵਿਗਾੜ ਪਿਆ ਹੈ ਮਨ ਦੇ ਤਲ ਤੇ, ਤਾਂ ਤੇ ਮਾਮਾ ਮਨ ਸੰਸਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੁਣ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਤਾਂ ਤੇ ਗੁਰੂ ਦਾ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ, ਤਾਂ ਤੇ ਵਸ ਜਾਵੇ ਗੁਰੂ ਦਾ ਵਚਨ ਤੇ ਫਿਰ ਪਿਆਰੇ ਜੀਵਨ ਹੈ ਜੋ ਇਹ ਮਹਾਨ ਬਣ ਜਾਂਦਾ ਹੈ, ਤੇ ਵਸੂਗਾ ਭਾਈ ਜੇ ਵਾਰੀ ਵਾਰੀ ਅਸੀਂ ਗੁਰਬਾਣੀ ਨੂੰ ਰਿਪੀਟ ਕਰਾਂਗੇ, ਵਾਰ ਵਾਰ ਬਾਣੀ ਦੀ ਸ਼ਬਦ ਵਿਚਾਰ ਕਰਾਂਗੇ, ਇੱਕ ਸ਼ਬਦ ਨੂੰ ਹੀ ਵਾਰ ਵਾਰ ਕਿੰਨੇ ਕਿੰਨੇ ਵਾਰ ਰਿਪੀਟ ਕਰਾਂਗੇ, ਵਾਰੀ ਵਾਰੀ ਸਹਿਜ ਪਾਠ ਕਰਾਂਗੇ, ਵਾਰ ਵਾਰ ਸੁਖਮਨੀ ਸਾਹਿਬ ਦੇ ਪਾਠ ਕਰਾਂਗੇ, ਵਾਰ ਵਾਰ ਜਪਜੀ ਸਾਹਿਬ ਦੇ ਨਿਤਨੇਮ ਤਾਂ ਹੁਕਮ ਹੈ ਤਾਂ ਕਰਨਾ ਹੀ ਕਰਨਾ, ਤਾਂ ਤੇ ਫੇਰ ਕਿਤੇ ਗੁਰਬਾਣੀ ਸੁਣਤ ਮੇਰਾ ਮਨ ਰਵਿਆ, ਮਨ ਭੀਨਾ ਨਿਜ ਘਰ ਆਵੇ, ਗੁਰਬਾਣੀ ਸੁਣ ਕੇ ਹੀ ਜਿਹੜਾ ਢੀਠ ਮਨ ਹੈ ਇਹ ਦਰਬਦਾ ਪਸੀਜਦਾ ਢਲਦਾ, ਜਿੱਦਾਂ ਢਲ ਜਾਵੇ ਤਾਂ ਵਾਹਵਾ ਤੇ ਨਹੀਂ ਤਾਂ ਗੱਲ ਬਣਨੀ ਨੀ, ਤਾਂ ਤੇ ਢਲੂ ਕਿਵੇਂ, ਗੁਰੂ ਦੀ ਬਾਣੀ ਗੁਰੂ ਦੇ ਵਚਨ ਸੁਣ ਕੇ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ, ਫਿਰ ਗੁਰਬਾਣੀ ਰਾਹੀਂ ਭੇਜਿਆ ਮਨ ਹੀ ਨਿਜ ਘਰ ਵਿਚ ਆਉਂਦਾ, ਪਹਿਲਾਂ ਸਰੀਰ ਰੂਪੀ ਘਰ ਵਿਚ ਆਊਗਾ, ਫਿਰ ਕਿਤੇ ਸਰੂਪ ਰੂਪੀ ਘਰ ਦੀ ਗੱਲ ਕਰ ਗਿਆ, ਤਾਂ ਤੇ ਅੰਤਰ ਪਿਆਸ ਉੱਠੀ ਪ੍ਰਭ ਤੇਰੀ, ਸੁਣ ਗੁਰ ਵਚਨ ਮਨ ਤੀਰਤ ਗਏਗਾ, ਗੁਰੂ ਦਾ ਵਚਨ ਸੁਣ ਕੇ ਹੀ ਮਨ ਨੂੰ ਤੀਰ ਵੱਜਦੇ ਹੈ, ਫਿਰ ਹੀ ਅੰਦਰੋਂ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਪੈਦਾ ਹੁੰਦੀ ਹੈ, ਇਹ ਮਨ ਪਿਆਰੋ ਕੇਵਲ ਤੇ ਕੇਵਲ ਗੁਰਬਾਣੀ ਦੁਆਰਾ ਹੀ ਸ਼ੁੱਧ ਹੋ ਸਕਦਾ, ਸ਼ੁੱਧ ਹੁੰਦਾ ਹੈ, ਏਕਾਗਰ ਹੁੰਦਾ ਹੈ, ਇਹਦੇ ਖਿਆਲਾਤ ਉੱਚੇ ਹੁੰਦੇ ਹੈ, ਤੇ ਫਿਰ ਪਰਮਾਰਥ ਵਾਲੇ ਪਾਸੇ ਚੱਲਣ ਵਿਚ ਇਹ ਮਨ ਹੀ ਫਿਰ ਸਾਡੀ ਮਦਦ ਵੀ ਕਰਦਾ, ਫਿਰ ਮਦਦ ਵੀ, ਤਾਂ ਤੇ ਮਨ ਨੂੰ ਅਸੀਂ ਜਿੱਤਣਾ ਹੈ ਗੁਰਬਾਣੀ ਦੁਆਰਾ, ਗੁਰ ਸ਼ਬਦ ਦੇ ਅਭਿਆਸ ਦੁਆਰਾ, ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰ ਲਈ ਸਾਰੀ ਦੁਨੀਆਂ ਦਾ ਜੇਤੂ, ਮਨ ਜੀਤਾ ਜਗ ਜੀਤ, ਫਾਹੇ ਕਾਟੇ ਮਿਟੇ ਗਵਨ, ਫਤ ਹੈ ਭਈ ਮਨ ਜੀਤ, ਨਾਨਕ ਗੁਰ ਤੇ ਥਿੱਤ ਪਾਈ ਫਿਰਨ ਮਿਟੇ ਨਿਤ ਨੀਤ। ਜੇ ਪਿਆਰਿਆ ਮਨ ਦੇ ਪਿੱਛੇ ਲੱਗ ਗਿਆ, ਮਨ ਬਾਣੀ ਦੁਆਰਾ ਸ਼ੁੱਧ ਨਾ ਹੋਇਆ, پھر جیون دی بازی ہار گیا تا تے من نو جیت لینا اپنے فرمیا تے قابو پا لینا ہی اصلی جیت ہے ستگر بانی وچ دس رہے نے
من ویری نو جنا نے جیت لیا جانو سارا جگ جیت لیا من ویری نو جنا نے جیت لیا جانو سارا جگ جیت لیا بھائی جانو سارا
سہارا کا جیو مندر کو تھام تھمن تیو گر کا سابد من ہی اس تھمن کمبے بدا جل رہا ہے جل بن کمبنا ہوئے گیان کا بدا من رہے گر بن گیان نہ ہو تانتی گیان دا بجے کھڑنے گر شبد دے سہارے نہیں کھڑنے تانتی گروانی تے نام اے پیاریو دو مکھ گلاں نے من کی شدھتا ایکاگرتا واسطے پھر سیوا نمرتا پا گرو گھر دو چیزاں نے نام بانی ایک چی آ گیا سیوا سیوا تپسیا پہلو جپ تپ جیسا ہوں گرو گھر تپسیا کی ہے من مت تپسیا نہیں وہ تو من مت کی گل اصل بھی جاؤ تاری کر لے تونے تاپ لے پکے مر لے پٹھے لمک لے اور بڑا کچھ کی گرو گھر بھی تپسیا ہے پر وہ تپسیا کیڑی ہے گرمی ہوئے تو گرمی جھل کے سردی ہوئے تو شریر تے سردی جھل کے گرو دے در تے سیوا کرنی ہی گرمت کی تپسیا ہے یہ ہے گرمت کی تپسیا تپ ایڈو وڈا تپ کوئی نہیں ہویا کرتا گر سیوا تپا سر تپ سارا جو گرو کی سیوا گرو کے در تے سیوا ہے یہ تپا کا شرومنی تپ ہے سپیش تپ ہے تپا سر تپ ملتا کی ہے ہر جیو من وسا ہے سیوا کرنے والے کے ہردے دے وچ نام کا واسا ہو جاتا ہے سب دکھ وسار نہا جس شریر نال سیوا کرتا وہ دکھ ختم ہو جاتے ہیں در سچ ہے دس ہے سچیار وقت پیر سچے کی درگاہ دے وچ سرخرو ہو جاتا ہے یہ دو چیزاں نے جو کہ گرو گھر جپ تپ ہے نت نے پکا کرنا ہے بانی پہلا بانی کی گل پنج بانیاں کا نت نے امرت ویلے کرنا ہے پر کرنا کس طریقے بہت بار سنے ہجوری کا پاٹ سورت پوری پوری بانی سن ہوگی بانی اچارن سہت پڑھنی ہے بھاونا رکھو میں ستگرو کی ہوں ہزوری گود چ بیٹھا ہاں ستگرو جی شبد روپ بول رہے ہے تو میں سن رہی ہوں دو چیزاں رہ جان شبد سے سورت گرو شبد روپ بول رہا ہے تو میں سن رہی ہوں جب اِسی بانی پڑھتے ہاں پچھے ستگرو ہی بولتا ہے تاکہ اس بھاو نو مکھ رکھ کے بانی پڑھو تو پھر نت نیم جپ جی صاحب جاپ صاحب سوئیے چوپی صاحب آنند صاحب پورا پھر شام نو رہا صاحب راجن دلے سوہلا صاحب کی بانی انی بانی نت پڑھنی ہے ود سوکھنی صاحب آسا جی کی وار گربانی کے سہج پاٹھ من کی کاگرتا واسطے جپ جی صاحب کے پاٹھ یہ جنہ بھی کوئی بانی پڑھ سکتا ہے بابا گربانی کنٹھ کرنی بھی ضروری ہے جنی بھی بانی کوئی کنٹھ کرے وہ ود تو ود کنٹھ کرو جدو بانی کنٹھ ہوگی ایک مہینے بعد گٹکا صاحب تو نت نیم کرنا ضروری ہے وہ سود ہو جاتی ہے کوئی الگ مت کی بھل پی جاتی ہے کنٹھ بانی یاد رکھو جی ایک مہینے بعد کنفرم کرنے کی لوڑ ہے ستگرو تو بھی ٹھیک ہے کئی بار غلط پوتا رٹا لگ جاتا ہے تاکہ ود تو ود بانی کنٹھ کرو ود جنی بھی ہو سکتی ہے یہ جانی کہ گرو صاحب جی کا بھی وچن ہے جو 52 وچن نے نا دسویں پاتشاہ جی کے سچکھنڈ جاندے ہیں اس کتاب دے وچ یہ وچن لکھے میں پڑھیا سی تسیں بھی لے کے پڑھ لو تاں بہت ودھیا ہے کل گیتار جی دے 52 وچن بہت امولک وچن ہے سانوں پتا ہونا چاہیے بھی ساڈے پتر سانوں سچکھنڈ جاندے کی جی وقت پیر کوئی باپ اپنے پتاں نوں زندگی کا کوئی تجربہ کوئی وچن کہہ کے جاندا ہے ایویں جیویں ساڈے پتا گرو گوبند سنگھ صاحب جی مہاراج سانوں 52 وچن کہہ کے گئے سچکھنڈ جاندے وہ ضرور کتاب لے کے پڑھو اتنے امرتسر تو مل جاتی ہے وہ جانی کہ یہ وچن ایک وچن ہے بھی تسیں گروانی کے جڑے ارتھ ہے گرو گھر کے بلوانا کو سیکھو ایک وچن ہے گروانی کنٹھ کرنی تیجا تے چوتھا وچن ہے گروانی کنٹھ ہوئے دیکھو پیارے ہو جدو بھی مرضی بانی پڑھ سکتے کیونکہ آم سیانے کچھ کیا کرتے سی ایک کہاوت سی آم تاں بھی گروانی کنٹھ تے پیسہ گنٹھ یہ کسی سیانے پرش نے وچن کیا ہے جانی کہ انہوں نے کہنے دے ارتھ ہوندے ہے ہن تسی کسی شہر دے وچ واقعی من لو روپیے کہڑے کام کرن گے جہے بینک چ بینک والے روپیے بھی کام کر رہے نہ اوہی روپیے کام کرن گے جہے سوڈی جیب چ جی تسی کتوں بھی دکان تو چیز لینی ہے فروٹ لینا ہے مان لو تھی کہو ہاں بھی فروٹ لینا ہے میں ہاں جی دسو تم کہو جی میرے کو پیسے ہے نہیں بھی جی بینک چ میرا لکھ روپیہ پیا میں تین دے دوں کڑھا کے اپنے تیر کے ٹھگ بھی کر دیا تر گاہ بینک چا لکھ روپیہ پیا پر جیب موقع تے پنجی نہیں بھوکے مرو گے مرو گے نا تو ہنٹ ہوں نے سیانے پرشان کے پیسہ گنٹ یہ بھاو ہو گیا نا پیسہ یعنی کہ کول والا پیسہ وقت اس موقع تے کام آ جائے ہر مشکل یہ بینک والا پیسہ نہیں کام آؤں گا تاکہ اوی جی کہنے کا بھاو جو بانی کنٹھ ہے وہ ہر ویلے سارے کول ہے جدو مرضی ورت لو بس بیٹھے جانتے ہو جدو مرضی بانی شروع کر لو ترتے پھرتے جدو مرضی تاکہ بانی نو کنٹھ کرو جنی بانی کنٹھ ہو سکتی ہے ود تو بعد بانی گرسکھ کے کنٹھ ہونی چاہیے جپ جی صاحب ہر ایک کے کنٹھ ہونا چاہیے بھاوے کوئی ان پڑھ ہے بہانا نہیں بنا نا ایک ایک پاؤڑی کر کے وہ کنٹھ کرو سوہلا صاحب کی بانی ہرےک کے کنٹھ ہونی چاہیے ارداس ہرےک کرنی آنی چاہیے اج تو بہت کام سے زبان لاؤن چاہیے ارداس میرے کوئی دن منہ تو نہیں جاگتی جان گی امرتاری بیٹھے ہوں جی ارداس نہیں کرنا جانا سکھو سکھ کا وہ جنہوں ارداس نہیں کرنی ہوں گی وہ سکھ کا دسو مجھے جہی جپ جی صاحب نہیں یاد کا سکھ ہے وہ جی سوہلا صاحب کی بانی نہیں یاد کا سکھ ہے وہ سکھ یہ سکھی ہے کوئی پھر ہے اج اسی بانی نالوں ٹوٹ گئے بانی نالوں ٹوٹ گئے بانی کے نام نالوں ٹوٹیا پھر کاج سیکھی پھر سیکھی نہیں تاکہ پیارے اسی بانی دے نال جڑنا ہے تے ایک جگہ وہ بچنا وہ بھی بہت امولک ہے بھی گروانی دے ارتھ جڑے جانی کہ گرو گرانتھ صاحب نو گرو منگے ہے کھنڈے واٹے دے امرت تے نشچا رکھتے ہیں گرو گھر دے بلوانا کو سیکھنے ہیں بہت جانی کہ ہنٹ صحیح بھی بہت من متی لوگ ਗੁਰਬਾਣੀ ਦੀ ਆੜ ਲੈ ਕੇ ਸਿੱਖਾਂ ਨੂੰ ਕੁੰਡੀਆਂ ਵਿੱਚ ਫਸਾਉਣਗੇ। ਗੁਰੂ ਘਰ ਦੇ ਅਰਥ ਗੁਰੂ ਘਰ ਦੇ ਵਿਦਵਾਨਾਂ ਕੋਲੋਂ ਹੀ ਗੁਰਬਾਣੀ ਦੇ ਅਰਥ ਸਿੱਖਿਓ, ਕਿਤੇ ਮਨਮਤੀਆਂ ਕੋਲੇ ਜਾ ਕੇ ਗੁਰਬਾਣੀ ਦੇ ਅਰਥ ਨਾ ਸਿੱਖਣ ਲੱਗ ਜਾਇਓ, ਉਹ ਤੁਹਾਨੂੰ ਗਲਤ ਅਰਥ ਦ੍ਰਿੜ ਕਰਵਾਉਣਗੇ। ਉਹ ਤਾਂ ਪੂਰਾ ਸ਼ਬਦ ਨਹੀਂ ਵਰਤੇ, ਇੱਕ ਤੁੱਕ ਵਰਤਣਗੇ ਆਪਦੀ ਮਰਜ਼ੀ ਦੀ ਛਾਂਟਣਗੇ। ਪੂਰਾ ਸ਼ਬਦ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਕਿੰਨੇ ਪੰਨੇ ਦੇ ਸ਼ਬਦ ਹੈ, ਕਿਹੜੇ ਸ਼ਬਦ ਦੀ ਤੁੱਕ ਲੰਘੀ ਹੈ। ਖਿਆਲ ਕਰਿਓ ਤਾਂ ਕਿ ਉਹ ਜਿਹਾ ਜਿਹੜੇ ਤੁੱਕ ਵਰਤਦੇ ਨੇ, ਜਦੋਂ ਉਹ ਜੇ ਗੁਰੂ ਨੂੰ ਕਹਿਣਾ ਪੈਂਦਾ ਕਈ ਵਾਰੀ ਵੀ ਤੂੰ ਪੂਰਾ ਸ਼ਬਦ ਸੁਣਾ ਦੇ, ਤੇਰਾ ਚੇਲਾ ਬਣ ਜਾਵਾਂ। ਬਹੁਤ ਨੂੰ ਮੈਂ ਕਿਹਾ ਵੀ ਤੂੰ ਜਿਹੜੇ ਸ਼ਬਦ ਚੋਂ ਨਾ ਤੁੱਕ ਲਈ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ, ਉਹ ਪੂਰਾ ਸ਼ਬਦ ਸੁਣਾ ਦੇ, ਤੇਰਾ ਚੇਲਾ ਬਣ ਜਾਵਾਂ। ਚੁੱਪ ਉਹਨਾਂ ਕਰਨਾ ਕੀ ਹੈ, ਉਹ ਤਾਂ ਇਵੇਂ ਕੁਝ ਤੁੱਕਾਂ ਲੈ ਕੇ ਤੋਤੇ ਰੱਟੇ ਲਾ ਲੈਂਦੇ ਨੇ, ਬਸ ਉਹਦੀ ਮਨਮਤ ਦੇ ਅਰਥ ਤੇ ਸਿੱਖ ਕੁੰਡੀਆਂ ਚ ਫਸੀ ਜਾਂਦੇ। ਜਿਵੇਂ ਮਛੇਰਾ ਹੁੰਦਾ ਨਾ, ਮੱਛੀ ਨੂੰ ਫੜਨ ਵਾਸਤੇ ਕੁੰਡੀ ਤੇ ਆਟਾ ਲਾ ਲੈਂਦਾ, ਕੁੰਡੀ ਤੇ ਆਟਾ। ਬੜੇ ਨੇ ਅੱਜ ਜਿਹੜੇ ਗੁਰਬਾਣੀ ਨੂੰ ਆਟੇ ਦੇ ਤੌਰ ਤੇ ਵਰਤਦੇ ਆ, ਭੋਲੇ ਆਟੇ ਦੇ ਤੌਰ ਤੇ ਪ੍ਰਮਾਣ ਬਾਣੀ ਚੋਂ ਦੇਣਗੇ, ਪਰ ਗਲਤ ਅਰਥ ਉਹਦਾ। ਉਹ ਆਪਦੀ ਮਨਮਤ ਦੀ ਭਾਵਨਾ ਛਾਂਟ ਕੇ, ਕਦੇ ਕਿਸੇ ਨੇ ਨੀ ਤੁਹਾਨੂੰ ਸੁਣਾਇਆ ਹੋਣਾ ਬਚਨ ਇਹ ਵੀ ਸਤਿਗੁਰ ਬਚਨ, ਬਚਨ ਹੈ ਸਤਿਗੁਰ ਅੰਦਰ ਮੁਕਤ ਜਨਾਬ ਹੈ, ਵੀ ਗੁਰਬਾਣੀ ਵਿੱਚ ਬਚਨ ਨੂੰ ਸਤਿਗੁਰੂ ਲਿਖਿਆ ਹੋਇਆ, ਬਚਨ ਹੀ ਸਤਿਗੁਰ ਹੈ। ਕਦੇ ਸੁਣਾਇਆ ਕਿਸੇ ਨੇ, ਜੇ ਨਹੀਂ ਬਣ ਜੇ ਫਿਰ ਇਹ ਬਾਣੀ ਕਿਉਂ ਨੀ ਚੰਗੀ ਲੱਗਦੀ। ਕਦੇ ਸੁਣਾਇਆ ਕਿਸੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨੇ ਸਾਰੇ। ਕਦੇ ਸੁਣਾਇਆ ਕਿਸੇ ਨੇ, ਕਦੇ ਸੁਣਾਇਆ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿਸੇ ਨੇ ਸੁਣਾਇਆ ਕਦੇ ਵੀ ਸ਼ਬਦ ਗੁਰ ਪੀਰਾ, ਸ਼ਬਦ ਹੀ ਗੁਰੂ ਪੀਰਾ ਭਾਈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਾਉਰਾ ਨਹੀਂ। ਕਦੇ ਸੁਣਾਇਆ ਕਿਸੇ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵੀ ਇੱਕੋ ਇੱਕ ਗੁਰੂ ਬਾਣੀ ਹੈ ਲਿਖਿਆ ਹੋਣਾ ਗੁਰੂ ਦਾ, ਇਹ ਬਾਣੀ ਨੂੰ ਚੰਗੀ ਲੱਗਦੀ, ਇਹ ਕਿਸੇ ਗੁਰੂ ਨੇ ਸੁਣਾਈ ਤੁਹਾਨੂੰ ਬਾਣੀ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੱਸਿਆ ਕਿਸੇ ਨੇ ਵੀ ਭਾਈ ਬਾਣੀ ਵੀ ਸ਼ਬਦ ਵਿਚਾਰ ਹੀ ਸੱਚਾ ਸੌਦਾ ਹੈ, ਸੱਚਾ ਸੌਦਾ ਸੱਚ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈ ਜਾਣ ਜੇ ਦੇਵ ਹੈ ਦੇਵਨ ਹੱਥਾਂ ਤੇ ਉਹਨਾਂ ਨੇ ਤਾਂ ਪਾਈ ਆਪਣੀ ਮਰਜ਼ੀ ਦੀਆਂ ਤੁੱਕਾਂ ਛਾਂਟ ਕੇ ਮਨ ਮਤ ਦੇ ਅਰਥ ਕਰਨੇ ਨੇ। ਜਿਸ ਕਰਕੇ ਸਾਡੇ ਪਿਤਾ ਸਾਨੂੰ ਪਹਿਲੀ ਸੁਚੇਤ ਕਰ ਗਏ ਸੀ, ਦੇਖੋ ਕਿਉਂਕਿ ਦੂਰ ਆਉਂਦੇ ਸੀ ਕਿ ਗੁਰਸਿੱਖੋ ਗੁਰਬਾਣੀ ਦੇ ਅਰਥ ਵੀ ਸਮਝਣੇ ਹੋਏ ਉਹਨਾਂ ਤੋਂ ਸਮਝਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੈ, ਜਿਹੜੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦੇ ਹੈ, ਜਿਹੜੇ ਬਾਣੀ ਤੇ ਬਾਣੀ ਨਾਲ ਪਿਆਰ ਕਰਦੇ ਆ, ਉਹਨਾਂ ਤੋਂ ਸਿੱਖਿਓ ਕਿਤੇ ਮਨਮਤੀਆਂ ਕੋਲੇ ਤੁਸੀਂ ਜਾ ਕੇ ਗੁਰਬਾਣੀ ਦੇ ਅਰਥ ਨਾ ਸਿੱਖਣ ਲੱਗ ਜਾਓ। ਕਿੱਡੀ ਵੱਡੀ ਗੱਲ ਹੈ ਇਹ, ਇਹ ਦਸਵੇਂ ਪਾਤਸ਼ਾਹ ਦਾ ਵਚਨ ਹੈ ਜੀ, ਤੁਸੀਂ ਪੜ੍ਹ ਕੇ ਵੇਖ ਲਿਓ, ਮੈਂ ਕਹੋ ਨੀ ਕਿਹਾ। ਤਾਂ ਤੇ ਇਹ ਦੋ ਵਚਨ ਪਿਆਰਿਓ ਤਾਂ ਤੇ ਸਾਰੇ ਵਚਨ ਬੋਲ ਕੇ ਜਾਣੇ, ਕਿਵੇਂ ਮੌਕੇ ਤੇ ਪ੍ਰਕਰਨ ਅਨੁਸਾਰ ਦੋ ਵਚਨ ਕਹੇ ਹੈ ਬਾਣੀ ਦੀ ਵਿਚਾਰ ਦੇ ਤੇ ਬਾਣੀ ਕੰਠ ਕਰਨ ਦੇ। ਤਾਂ ਤੇ ਰਹੋ ਵਿਚਾਰ, ਤਾਂ ਤੇ ਅਸੀਂ ਪਿਆਰਿਓ ਫਿਰ ਬਾਣੀ ਪੜ੍ਹਨੀ ਹੈ, ਫਿਰ ਬਾਣੀ ਨੂੰ ਅਸੀਂ ਸਮਝਣਾ ਹੈ, ਫਿਰ ਬਾਣੀ ਨੂੰ ਅਸੀਂ ਜ਼ਿੰਦਗੀ ਜੀਵਨ ਦੇ ਵਿੱਚ ਵਰਤਣਾ ਹੈ। ਇਹ ਬਹੁਤ ਦੇਰ ਹੋ ਗਈ ਤੁਹਾਨੂੰ ਪਿੱਛੇ ਦੋ ਦੀਵਾਨਾਂ ਤੋਂ ਪਿੱਛੇ ਮੋਠਾਂ ਵਾਲੀ, ਫਿਰ ਕਹਿੰਦੇ ਵਾਰ ਵਾਰ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਸੀ, ਤਾਂ ਕਿ ਅਸੀਂ ਬਾਣੀ ਨੂੰ ਵਰਤਿਆ ਵੀ ਕਰੀਏ, ਜੀਵਨ ਵਿੱਚ ਬਾਣੀ ਨੂੰ ਵਰਤ ਕਰ ਲਈਏ, ਪਠੰਤਰ ਤੱਕ ਵੀ ਨਾ ਰਹੀਏ। ਇਹ ਨਹੀਂ ਵੀ ਬਾਣੀ ਪੜ੍ਹਨੀ ਕਾਫੀ ਹੈ, ਨਾ, ਗੁਰਬਾਣੀ ਦੇ ਜੋ ਭਾਵ ਨੇ ਸਿੱਖਿਆ ਉਹਨੂੰ ਅਸੀਂ ਜ਼ਿੰਦਗੀ ਵਿੱਚ ਪ੍ਰੈਕਟੀਕਲੀ ਵਰਤੋ, ਜੋ ਗੁਰੂ ਸਾਹਿਬ ਬਾਣੀ ਚ ਕਹਿੰਦੇ ਆ, ਤਾਂ ਕਿ ਉਹਦੇ ਮੁਤਾਬਕ ਅਸੀਂ ਜੀਵਨ ਬਣਾਈਏ। ਯਾਨੀ ਕਿ ਗੁਰਸਿੱਖ ਦਾ ਜੀਵਨ ਹੋਵੇ ਬਾਣੀ ਵਰਗਾ, ਬਾਣੀ ਵਰਗਾ ਜੀਵਨ ਹੋਵੇ, ਫੇਰ ਪਿਆਰਿਓ ਇਹ ਜੀਵਨ ਸਫਲ ਹੈ। ਤਾਂ ਤੇ ਰਹੋ ਵਿਚਾਰ, ਤਾਂ ਤੇ ਬਾਣੀ ਪੜ੍ਹੋ, ਨਿਤਨੇਮ ਕਰੋ, ਬਾਣੀ ਦੀ ਅਰਥਾਂ ਸਮੇਤ ਵਿਚਾਰ ਲਾਜ਼ਮੀ ਕਰੋ, ਤੇ ਫੇਰ ਅਗਲੀ ਗੱਲ ਨਾਮ, ਤਾਂ ਤੇ ਨਾਮ ਜਪਣਾ ਵਾਰ ਵਾਰ ਗੁਰੂ ਸਾਹਿਬ ਕਹਿੰਦੇ ਨੇ, ਬਾਣੀ ਪੜ੍ਹ ਕੇ ਨਾਮ ਜਪਣ ਦੀ ਸਪਿਰਟ ਪੈਦਾ ਹੁੰਦੀ ਹੈ, ਯਾਦ ਰੱਖਿਓ, ਤਾਂ ਨਾਮ ਜਪਣਾ ਲਾਜ਼ਮੀ ਹੈ। ਇਹ ਮੈਂ ਬਚਨ ਕਿਉਂ ਕਿਹਾ, ਕਈ ਗੁਰਸਿੱਖ ਸਮਝਦੇ ਆ ਸ਼ਾਇਦ ਬਾਣੀ ਪੜ੍ਹ ਲੈਣਾ ਹੀ ਬਸ ਨਾਮ ਜਪਣ ਚ ਆ ਗਿਆ, ਨਾ ਜੀ, ਨਹੀਂ ਬਿਲਕੁਲ, ਬਾਣੀ ਤੋਂ ਅਸੀਂ ਸੇਧ ਲੈਣੀ ਹੈ ਗੁਰਬਾਣੀ ਰਾਹੀਂ, ਜਾਨੀ ਕਿ ਮਨ ਦੀ ਇਕਾਗਰਤਾ, ਮਨ ਦੀ ਸ਼ੁੱਧਤਾ ਹੋਣੀ ਹੈ, ਫਿਰ ਜਾਨੀ ਕਿ ਇਕਾਗਰ ਹੋਇਆ ਮਨ ਹੀ ਨਾਮ ਨਾਲ ਜੁੜ ਸਕਦਾ, ਕਿਉਂਕਿ ਇਕਾਗਰਤਾ ਤੋਂ ਬਿਨਾਂ ਇੱਕ ਸ਼ਬਦ ਦਾ ਜਾਪ ਨਹੀਂ ਚੱਲ ਸਕਦਾ। ਜਿਸ ਕਰਕੇ ਇਕਾਗਰਤਾ ਵਾਸਤੇ ਬਾਣੀ ਤੇ ਮੂਲ ਮੰਤਰ ਸਾਹਿਬ ਦੇ ਪਾਠ, ਮੂਲ ਮੰਤਰ ਸਾਹਿਬ ਦਾ ਪਾਠ ਹੈ ਜਾਪ ਇੱਕ ਸ਼ਬਦ ਦਾ ਹੋਇਆ ਕਰਦਾ, ਨੋਟ ਕਰਿਓ ਸਿਆਣੇ ਗੁਰਸਿੱਖ, ਜਾਪ ਹੁੰਦਾ ਹੈ ਜਾਨੀ ਕਿ ਇੱਕ ਸ਼ਬਦ ਦਾ, ਇੱਕ ਸ਼ਬਦ ਨੂੰ ਉਚਾਰਨ ਕਰਨਾ, ਧਿਆਨ ਉਹਨੂੰ ਸੁਣਨ ਵਿੱਚ ਰੱਖਣਾ, ਇਹਨੂੰ ਕਹਿੰਦੇ ਨੇ ਜਾਪ। ਜਪ ਕਰਨਾ ਪਹਿਲੇ ਹੀ ਹੁਕਮ ਜਪ ਹੈ, ਜਪਦਾ ਮਤਲਬ ਉਚਾਰਨ ਦੀ ਸੁਣਨ ਵਿੱਚ ਧਿਆਨ ਰੱਖਣਾ। ਕੋਈ ਰਸਨਾ ਨਾਲ ਉਚਾਰਨ ਕਰਦਾ ਸੁਰਤ ਨਾਲ ਸੁਣਦਾ, ਇਕਾਗਰਤਾ ਬਣ ਗਈ ਫਿਰ ਸਵਾਸਾਂ ਤੋਂ ਉਚਾਰਨ ਹੋ ਰਿਹਾ, ਅੰਦਰ ਨੂੰ ਸਾਂਹ ਜਾ ਰਿਹਾ ਵਾਹਿ ਵਾਹ ਨੂੰ ਅਰਹ ਗੁਰੂ ਕਿਸੇ, ਫਿਰ ਜਾਣੀ ਕਿ ਹੋਰ ਸੂਖਮ ਯੋਗੀ ਉਚਾਰ ਜੇ ਹਿਰਦੇ ਦਾ ਉਚਾਰਨ ਸੁਣਨ ਲੱਗ ਗਿਆ। ਜਾਣੀ ਕਿ ਹਰ ਵੇਲੇ ਕੋਈ ਹਿਰਦੇ ਤੋਂ ਉਚਾਰਨ ਹੋ ਰਿਹਾ, ਕਿਸੇ ਦੇ ਸਵਾਸਾਂ ਤੋਂ ਹੋ ਰਿਹਾ, ਕਿਸੇ ਦੀ ਰਸਨਾ ਤੋਂ ਉਚਾਰ, ਰਸਨਾ ਪਹਿਲੀ ਪੌੜੀ ਹੈ। ਤਾਂ ਕਿ ਜਪ ਇੱਕ ਸ਼ਬਦ, ਉਹ ਇੱਕ ਸ਼ਬਦ ਕੀ ਹੁੰਦਾ ਜੀ? ਗੁਰਮੰਤਰ। ਗੁਰੂ ਨਾਨਕ ਦਾ, ਨਾਨਕ ਦੇ ਘਰ ਦਾ ਗੁਰਮੰਤਰ ਕੀ ਹੈ? ਵਾਹਿਗੁਰੂ। ਦਿੰਦੇ ਕੌਣ ਨੇ? ਪੰਜ ਪਿਆਰੇ। ਇੱਥੇ ਨਾ ਕਿਤੇ ਭੁਲੇਖੇ ਪੈ ਜਾਓ ਵੀ ਹਾਂਜੀ ਬਸ ਲੱਗ ਗਿਆ ਪਤਾ, ਨਾ ਨਾ ਨਾ, ਜਿੱਥੇ ਪ੍ਰਗਟ ਹੈ ਸਭ ਕੁਝ। ਪਰ ਜੋ ਗੁਰੂ ਘਰ ਦੀ ਮਰਜ਼ਾਦਾ, ਗੁਰਮੰਤਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੰਡੇ ਦੀ ਪਹੁਲ ਦੁਆਰਾ ਪੰਜ ਪਿਆਰੇ ਸਿੰਘ ਸਾਹਿਬਾਨ ਜੋ ਰਹਿਤਵਾਨ ਗੁਰਸਿੱਖ ਨਿਤਨੇਮੀ ਸਿਮਰਨ ਵਾਲੇ ਉਹ ਹੀ ਦੇ ਸਕਦੀ ਹੈ। ਤਾਂ ਤੇ ਫਿਰ ਇਹ ਹੋ ਗਿਆ ਗੁਰੂ ਪਿਆਰਿਓ, ਜਾਣੀ ਕਿ ਪਹਿਲਾਂ ਬਾਣੀ ਦੀ ਗੱਲ ਸੀ, ਫਿਰ ਮਨ ਦੀ ਇਕਾਗਰਤਾ ਸ਼ੁੱਧਤਾ ਦੀ ਗੱਲ, ਤੇ ਫੇਰ ਜਾਣੀ ਕਿ ਅਸੀਂ ਜਪਣਾ ਹੈ ਨਾਮ। ਵਾਰੀ ਵਾਰੀ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਦੇਖੋ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਫੇਰ ਕਿਤੇ ਕਹਿੰਦੇ ਚਾਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚੇਤਾ, ਪੜਾਇਆ ਕੇਵਲ ਨਾਮ ਰਿਦਵਾਹੇ ਸਮਾਇਆ। ਵਾਰੀ ਵਾਰੀ ਤਾਂ ਤੇ ਵਾਰ ਵਾਰ ਗੁਰੂ ਸਥਾਨ ਤੇ ਭਾਈ ਨਾਮ ਜਪਣਾ ਹੈ। ਵੱਧ ਫਾਇਦਾ, ਆਏ ਵੱਧ ਫਾਇਦਾ, ਫਾਇਦੇ ਨੁਕਸਾਨ ਦਾ ਕੀ ਮਤਲਬ ਹੋਇਆ? ਸਿਮਰਨ ਦੀਆਂ ਸਟੇਜ ਹੁੰਦੀਆਂ, ਸਿਮਰਨ ਦੀ ਅਵਸਥਾ ਭਾਵ ਨਹੀਂ ਹੁੰਦਾ। ਤਾਂ ਤੇ ਪਹਿਲੀ ਸਟੇਜ ਕੀ ਹੈ? ਰਸਨਾ ਦੇ ਜਾਪ ਦੀ ਹੈ। ਬਾਣੀ ਚ ਲਿਖਿਆ ਆਪਾਂ ਗੁਰਬਾਣੀ ਨੂੰ ਆਧਾਰ ਮੰਨ ਕੇ ਚੱਲਣਾ, ਸਾਰੀ ਰੂਹਾਨੀ ਜਿਹੜੀ ਸੇਧ ਹੈ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਸਾਡਾ ਰੂਹਾਨੀ ਸੁਧਾਰਨ ਹੈ, ਜੋ ਅਧਿਆਤਮਕ ਕੰਸਟੀਟਿਊਸ਼ਨ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਤਾਂ ਤੇ ਹੁਣ ਇਹ ਬਾਣੀ ਵਿਭਾਗ ਤੇ ਤੁਹਾਨੂੰ ਮੈਂ ਦੱਸਿਆ, ਕਿਤੇ ਕੱਲ ਨੂੰ ਭਾਈ ਪਰੋਲਾ ਦੱਸਦਾ ਨਾਮ ਜਪਣਾ, ਭਾਈ ਪਰੋਲਾ ਕੁਛ ਨੀ ਦੱਸਦਾ ਦੁਸਦਾ। ਜੋ ਸਾਡੇ ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਤਾਂ ਕੇਵਲ ਗੁਰਬਾਣੀ ਦਾ ਹੋਕਾ ਮਾਰਨ ਵਾਲੇ ਚੌਂਕੀਦਾਰ ਹੈ। ਤਾਂ ਤੇ ਦੇਖੋ ਤੁਹਾਨੂੰ ਬਾਣੀ ਦਾ ਪ੍ਰਮਾਣ, ਜਿਹੜਾ ਵੀ ਵਚਨ ਹੋ ਰਿਹਾ ਬਾਣੀ ਦਾ ਪ੍ਰਮਾਣ ਦਿੱਤਾ ਜਾ ਰਿਹਾ। ਤਾਂ ਤੇ ਹੁਣ ਬਾਣੀ ਦੇ ਵਿੱਚ ਲਿਖਿਆ ਦੇਖੋ ਭਾਈ, ਵੀ ਸਭ ਭਾਈ ਸੁੱਤੇ ਹੋਏ ਨੇ, ਮਾਇਆ ਦਾ ਜਾਦੂ ਪਿਆ ਹੋਇਆ, ਸਾਡੀ ਜਿਹੜੀ ਸੁਰਤ ਹੈ ਨਾ ਇੱਕ ਸਮੋਹਨ ਵਿੱਚ ਹੈ, ਫੇਫੜਾਂ ਇੱਕ ਸਰੀਪ ਵਿੱਚ ਹੈ। ਤਾਂ ਤੇ ਸੁਰਤ ਤਾਂ ਜਾਜੂ ਭਾਈ, ਰਸਨਾ ਨੂੰ ਨਾਮ ਉਚਾਰਨ ਕਰੋ, ਜੋ ਧਿਆਨ ਨੇ ਉਸ ਨੂੰ ਸੁਣਾਂਗੇ, ਉਹ ਨਾਮ ਤੁਹਾਨੂੰ ਸੁਣਦੇ ਸੁਣਦੇ ਸੁਰਤ ਨਹੀਂ ਜਾਗਣਾ ਹੈ। ਨਾਨਕ ਸੇ ਜਾਗਣ ਵੀ ਰਸਨਾ ਨਾਮ ਉਚਾਰਨ, ਇਹ ਜਾਣੀ ਕਿ ਕੀ ਬਣ ਗਿਆ? ਇਹਨੂੰ ਮੈਂ ਕਹਿਣਾ ਹੁੰਦਾ ਵੀ ਇਹ ਸੁਰਤ ਦੇ ਜਗਾਉਣ ਦਾ ਨੁਸਖਾ ਹੈ। ਪਹਿਲਾਂ ਬੇਨਤੀ ਕਰ ਦਿੱਤੀ ਬਾਣੀ ਨੂੰ ਵਰਤਿਆ ਕਰੋ, ਹੁਣ ਇਹ ਤਾਂ ਪੜ੍ਹਤਾ ਲਿਆ ਆਪਾਂ ਬਚਨ ਬਾਣੀ ਚੋਂ, ਇਹਨੂੰ ਵਰਤੋਂ ਪਾਉਣ, ਜੇ ਨੁਸਖੇ ਨੂੰ ਪੜ੍ਹ ਕੇ ਹਟ ਕੀ ਗਈ ਆਰਾਮ ਆ ਜਾਓ। ਹੁਣ ਤੁਹਾਨੂੰ ਮੈਂ ਪੇਟ ਦਾ ਉਹਦਾ ਨੁਸਖਾ ਲਿਖਾ ਦਿੰਦੇ, ਮੰਨ ਲਓ ਵੀ ਜੀਰਾ 50 ਗ੍ਰਾਮ ਪਾਲਿਓ, ਜਮੈਨ 50 ਗ੍ਰਾਮ ਪਾਲਿਓ, ਕਾਲੀ ਮਿਰਚ 20 ਗ੍ਰਾਮ ਪਾਲਿਓ, ਨਿਸ਼ਾਦਰ 50 ਗ੍ਰਾਮ ਪਾਲਿਓ, 200 ਗ੍ਰਾਮ ਮਿੱਠਾ ਸੋਡਾ ਪਾਲਿਓ, ਸਾਰੀਆਂ ਚੀਜ਼ਾਂ ਕੁੱਟ ਕੇ ਚੂਰਨ ਬਣ ਗਿਆ ਚਮਚਾ ਤੜਕੇ, ਚਮਚਾ ਹੱਥ ਨੇ ਰੋਟੀ ਤੋਂ ਬਾਅਦ ਕੋਸੇ ਪਾਣੀ ਨਾਲ। ਹੁਣ ਇਹ ਨੁਸਖਾ ਤਾਂ ਤੁਸੀਂ ਫਰਜ਼ ਕਰੋ ਕਾਗਜ਼ ਤੇ ਲਿਖ ਲਿਆ, ਕੀ ਇਹ ਨੁਸਖਾ ਪੜ੍ਹ ਕੇ ਸਰ ਜੂਗਾ? ਸਿੱਧੀ ਉਦਾਹਰਨ ਨਹੀਂ ਸਰਨਾ, ਨਹੀਂ, ਨੁਸਖੇ ਨੂੰ ਵਰਤਣਾ ਪਊਗਾ, ਚੂਰਨ ਬਣਾ ਕੇ ਖਾਣਾ ਪਊਗਾ। ਇਵੇਂ ਜਿਵੇਂ ਸਤਿਗੁਰਾਂ ਦੀ ਬਾਣੀ ਨੂੰ ਵਰਤਣਾ ਹੁੰਦਾ, ਪਹਿਲਾਂ ਸ਼ੁੱਧ ਪੜ੍ਹਨਾ, ਇਹ ਪਹਿਲਾ ਸਟੈਪ ਹੈ। ਸੰਥਾ ਰਾਹੀਂ ਸ਼ੁੱਧ ਪਾਠ ਕਰਨ ਸਿੱਖਣਾ ਕੇਵਲ ਪਹਿਲਾ ਸਟੈਪ ਹੈ। ਖਿਆਲ ਕਰਿਓ ਦੂਸਰਾ ਸਟੈਪ, ਕੱਲ ਨਾ ਹਿੰਟ ਦਿੱਤੇ ਸੀ, ਉਹ ਪਕਾ ਲਓ ਗੱਲ ਦੁਬਾਰੇ ਰਿਪੀਟ ਕਰਤੀ ਆ ਜੀ, ਪੱਕ ਜੇ ਗੱਲ, ਕਿਉਂਕਿ ਆਪਾਂ ਸਬਕ ਪਕਾਉਣ ਵਾਸਤੇ ਪਹੁੰਚੀ ਹੈ, ਬਹੁਤ ਗੱਲਾਂ ਰਿਪੀਟ ਕਰਨੀਆਂ ਪੈਂਦੀਆਂ। ਫਿਰ ਪੜ੍ਹਨ ਤੋਂ ਬਾਅਦ ਅਗਲਾ ਸਟੈਪ ਕੀ ਹੁੰਦਾ? ਸੁਰਤ ਨਾਲ ਬਾਣੀ ਨੂੰ ਸੁਣਨ ਸਿੱਖੋ, ਰਸਨਾ ਨਾਲ ਪੜ੍ਹਨਾ, ਧਿਆਨ ਨਾਲ ਸੁਣ। ਤੀਜਾ ਸਟੈਪ ਕੀ ਹੁੰਦਾ? ਸ਼ਬਦ ਵਿਚਾਰ ਦੁਬਾਰਾ ਗੁਰਬਾਣੀ ਦੀ ਸਮਝ ਪਵੇ, ਬਾਣੀ ਨੂੰ ਸਮਝੋ। ਚੌਥਾ ਸਟੈਪ ਕੀ ਹੁੰਦਾ? ਫਿਰ ਵਿਵੇਕੀ ਬਣ ਗਿਆ ਗੁਰਸਿੱਖ, ਵੀ ਜਦੋਂ ਬਾਣੀ ਨੂੰ ਪੜ੍ਹਦਾ ਉਸ ਵੇਲੇ ਗੁਰਸਿੱਖ ਦੀ ਸੁਰਤ ਬਾਣੀ ਨੂੰ ਸੁਣਦੀ ਵੀ ਹੈ ਤੇ ਬਾਣੀ ਨੂੰ ਸਮਝਦੀ ਵੀ ਹੈ। ਕੱਲ ਸੁਣਿਆ ਸੀ ਨਾ, ਸਾਬਤ ਸੁਰਤ ਸੁਣ ਸਮਝ ਬੋਲਦਾ ਵਿਵੇਕੀ। ਵਿਵੇਕੀ ਕੌਣ ਹੈ? ਵਿਵੇਕੀ ਕੌਣ ਹੈ? ਵਿਵੇਕੀ ਉਹੀ ਹੈ ਜਿਹੜਾ ਬਾਣੀ ਨੂੰ ਸੁਣਦੇ ਨਾਲ ਨਾਲ ਸਮਝਦਾ। ਸੁਰਤ ਉਹਦੀ ਨਾਮ ਬਾਣੀ ਦੀ تھن سنتی بھی ہے بانی بھی تھن سنتی تو سمجھتی بھی ہے ایک ویلے دو کام ہوں گر سکھ کی صورت وہ ہے وویکی جانی کہ اوستھا تک اسی پہنچنا جی وویکی بننا کیونکہ جی وویکی کے ارتھ بہت الٹے پلٹے کھڈے جا رہے ہیں ہنٹ کافی ہوں آئی نہیں وویکی ووکی بنتا کتنے کہوں بھی آئی وویکی بن جائے مینو ملو کہڑا وویکی ہے تو وویکی کی پرواشا بھائی گرداس جی دے جی تو سرت سنتے سر بانی سمجھتی ہے این پکڑ ہے سرت کی پھر تو ہے وویکی نہیں ہو سکتا تے پیارے ہو یہ جمی کے سٹیپ وائز اصل ابھیاس کریے پڑھن کا سنن کا سمجھن کا پھر اگلا سٹیپ کی ہے کہ ہوں وہ بندہ باڑی ورتد ہے جو وویکی گرسکھ ہے وہ باڑی سرت نہ سنتا سمجھتا ہوا باڑی کے بھاو اپنے اندر نگا گیا گربانی کے بھاو جو شدھ بھوجن ہے وہ اپنے اندر لگا گیا ہوں گربانی ورتد ہے جیون ہوں دیکھو یہ وچن پڑھیا آپ یہ سوت نہ سنیا بھی ستگرو جی کی کہندے نے سوتڑے اسنکھ مایا جھوٹھی کارنے نانک سے جاگن جے رتنا نام اچارن ہوں سرت نے سن بھی لیا وچن سمجھ بھی لیا ہوں گرسکھ اس بھاو ورتو ورتو کیویں گرو صاحب کہندے رتنا نام اچارن کرو تے سرت نہ سنو ورتو کیویں وہ چونکڑا لا کے ہو گیا ہوں وہ ورتد ہے واہ گرو واہ گرو یہ سنی جا ہوں اس نسخے ورت رہا ہے رسنا اچارن کر رہا ہے پورا اچارن تن کلیئر ہوگی گرمنتر دی سرت نال گر منتر کی دھن سن رہا ہے یہ کہتے ہیں جی باڑی ورتنا یوں ہی ورتی جاؤ گی نا جس نسخے تھی ورتنا ہوتا جاؤ گا ورتن کدو باڑی ورتدی نہیں اسی باڑی تو یہ روحانی نسخے ہے بھائی ایک ایک نسخے کا رزلٹ 100% ہے کیونکہ گرو کی باڑی ست ہے میرے ستگر وید کا ایک ایک نسخہ 100% صحیح ہے تے ایک ایک نسخے دا رزلٹ بھی 100% ہے پر جے اسی ستگرو وید دی بانی دے نسخے نو ورتاں گے یاد رکھو جی ستگر وید تے وید دے نسخے نو ورتاں گے تاں تے گرو صاحب جی بانی وچ ستگر وید جی دس دے ہے بھی رسنا نال پائی اچار مساحت نام جپنا شروع کرو اسے نو سنو دھیان تھوڑا اس نو سننے وچ ہووے تے پھر تہاڈی سرت جاگ جو سرت جاگتی بس پھر گل بن جائے پھر گل بننی تاں تے یہ ابھیاس کرنا شروع کر دیو اگے کتے پھر سواساں دی واری آؤندی ہے پھر کوئی بدلے بدلے جاندے نے رہو وچار تاں تے ایتھوں ابھیاس سارے جانے شروع کر دیو سنگت روپ چ وی جپو گرو گھر اکٹھے ہو کے ایک جنا اگے واہگرو بولے باقی سنگت مگر واہگرو بولے پروار بھی جپو سارا پروار کٹھے ہو کے نتنیم کرو کٹھے ہو کے نام جپو ایک جنا اگے واہگرو باقی مگر واہگرو تاکہ گھر گھر کے نام بانی کا پرواہ چل پوے تے ساڈا جیون پیارے مہان بن جاوے گردواریاں دے وچ گربانی دی کتھا تے نام سمن شروع ہو جاوے تے چڑھدی کلا ہو جاوے جدو گرو گھر آئے نوں ہریک نوں نام دا راس ملیا گربانی دی بانی راہی روحانیت مارگ دی سوجی پئی تے پھر پوری منکھتا نے گرو دربار دے نال جڑ جانا ہے تے جے بھائی گرو گھراں وچ نہ نام جپیا جاندا ہے تے نہ شبد دی وچار ہوندی ہے ایویں کہی جائیے جی فلانے ودھ گئے جی فلانے ودھ گئے میں تاں گل سدھی تے کلیئر کردا ہوں کان کھول کے سن لو سارے جیویں فرض کرو کوئی کھیت ہے کھیت دے وچ گلی ڈنڈا فصل تو اتوں دی ہے گلی ڈنڈا تے تسی اوتھے گالاں گلی ڈنڈے نوں کڈو گے کہ زمیندار نوں ہاں جی دسو جی گلی ڈنڈے نوں گالاں کڈو گے ندیناں نوں گالاں کڈو گے تسی نہیں میں کہوں گا گالا زمیندار نوں کڈنی چاہیے بھی نلائک ہوگا تاش کھیڈی جاندا ہوگا اوتھے کھنڈا تے گپاں ماردا رہندا ہونے کھیت نوں سنبھال دے نے ندین فصل دے اتوں دی پھردے ہے تاں جی زمیندار نلائک ہے جی تے کھیت دے وچ ندین ہون جنہیں زمین نو سنبھالیا نے اتنے بوئیاں ہون گیا اتنے ملے جھاڑ بوٹ ہون گے اتنے کی ہوگا ہو اسی سکھی نو سنبھالیا نے لوگ کن کھول کے سن لو سارے ਅਸੀਂ ਆਪਣਾ ਆਪ ਸਵਾਰ ਲਈਏ, ਅਸੀਂ ਆਪਣਾ ਘਰ ਸਵਾਰ ਲਈਏ ਤਾਂ ਕਿ ਪੂਰੀ ਦੁਨੀਆ ਮਨੁੱਖਤਾ ਜੁੜ ਜਾਵੇ, ਗੁਰਬਾਣੀ ਦਾ ਪ੍ਰਕਾਸ਼ ਹੋ ਜਾਵੇ, ਗੁਰਬਾਣੀ ਦਾ ਚਾਨਣ ਹੋ ਜਾਵੇ। ਟਿੱਡੀਆਂ ਨੂੰ ਮਾਰਨ ਦੀ ਲੋੜ ਨਹੀਂ, ਜਦੋਂ ਚਾਨਣ ਹੋ ਗਿਆ ਟਿੱਡੀ ਭਾਈ ਜੀ ਨੂੰ ਥਾਂ ਨਹੀਂ ਲਿਆਉਂਦਾ। ਗੱਜ ਕੇ ਆਖੋ ਕਿਉਂ ਜੀ, ਠੀਕ ਹੈ ਦੱਸ ਦੇ ਜੋ ਕੋਈ ਗੱਲ ਗਲਤ ਹੋਈ, ਜਜ਼ਬਾਤੀ ਗੱਲਾਂ ਸਾਨੂੰ ਨਹੀਂ ਕਰਨੀਆਂ ਆਉਂਦੀਆਂ। ਆਪਦੀਆਂ ਕਈ ਰਾਇਆਂ ਜੇ ਦਿੰਦੇ ਰਹਿੰਦੇ ਨੇ, ਬਹੁਤੀਆਂ ਭਾਈ ਸਾਹਿਬ ਆਈਆਂ, ਫਲਾਨਾ ਆਈਆਂ, ਧਮਕਾਂ ਆਈਆਂ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਪ੍ਰਚਾਰ ਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ। ਗਾਲਾਂ ਕੱਢਣੀ ਇੱਥੇ ਜਵਾਕ ਨੂੰ ਬਹਾ ਕੇ ਗਾਲਾਂ ਕਢਾ ਲਓ, ਮੇਰੇ ਤੋਂ ਬੁਲਾ ਕੇ ਕੀ ਕਰਾਉਣਾ ਤੁਸੀਂ? ਫੇਰ ਆ ਸਮਾਗਮ ਰੱਖਣ ਦੀ ਲੋੜ ਨਹੀਂ, ਗੁਰਦੁਆਰੇ ਦੇ ਸਪੀਕਰ 'ਚ ਜਵਾਕ ਨੂੰ ਖੜਾ ਦਿਓ ਵੀ ਤੂੰ ਗਾਲਾਂ ਕੱਢ ਦੇ ਫਲਾਨਿਆਂ ਨੂੰ, ਉਹ ਵੀ ਕੱਢ ਦੂਗਾ, ਜਵਾਕ ਵੀ ਕੱਢ ਦੂ, ਐਡਾ 5 ਸਾਲ ਦਾ ਜਵਾਕ ਨਾ, ਮਾਇਕ ਕਰ ਦਿਓ ਤੇ ਮੂਹਰੇ। ਤਾਂ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਜ਼ਬਾਤ ਵਿੱਚ ਨਹੀਂ ਆਉਣਾ ਤਾਂ ਤੇ ਗੁਰਮਤ ਸੋਚ ਤੇ ਪਹਿਰਾ ਦਿਓ। ਅਸੀਂ ਬੜੀਆਂ ਗਲਤੀਆਂ ਕੀਤੀਆਂ ਨੇ, ਅਸੀਂ ਉਹ ਆਪਣੀਆਂ ਗਲਤੀਆਂ ਅਸੀਂ ਸੁਧਾਰ ਲਈਆਂ, ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ। ਅਸੀਂ ਕਹਿੰਦੇ ਤੁਹਾਡੇ ਵਰਗਾ ਕਿਹੜਾ ਹੈ, ਅਸੀਂ ਤਾਂ ਤੇ ਆਪਣੀ ਗਲਤੀ ਮੰਨਣ ਵਾਲਾ ਸੂਰਮਾ ਹੈ। ਜਿਹੜਾ ਸੂਰਮਾ ਹੈ ਨਾ, ਸੂਰਮਾ ਉਹ ਗਲਤੀ ਮੰਨੂਆ, ਕੈਰ ਬੰਦਾ ਤਾਂ ਆਪਣੀ ਗਲਤੀ ਨਹੀਂ ਮੰਨਦਾ, ਜਿਹੜਾ ਕੈਰ ਬੰਦਾ ਹੁੰਦਾ ਸੂਰਮਾ ਮੰਨ ਲੈਂਦਾ ਹੁੰਦਾ, ਉਹ ਵੀ ਸੂਰਮ ਗਲਤੀ ਦਾ ਕੰਮ ਹੁੰਦਾ ਹੈ। ਤਾਂ ਤੇ ਪਿਆਰਿਓ, ਆਪਾਂ ਸਿੱਖੀ ਨੂੰ ਸੰਭਾਲਿਆ ਨੀ, ਗੁਰਦੁਆਰਿਆਂ ਦੇ ਵਿੱਚ ਮਨ ਮੱਤਾਂ ਸਾਡੇ ਅਖੌਤੀ ਪੰਥਕ ਲੀਡਰ ਤੁਹਾਨੂੰ ਪਤਾ ਹੀ ਹੈ, ਸਾਰੇ ਹੋਰ ਸੋਚ ਤੁਸੀਂ ਸਾਰਾ ਕੁਝ ਜਾਣਦੇ ਹੋ, ਸਾਰਾ ਕੁਝ ਤੁਸੀਂ ਜਾਣਦੇ ਹੋ। ਤਾਂ ਤੇ ਆਪਾਂ ਰਲ ਮਿਲ ਕੇ ਆਪਣਾ ਘਰ ਸਵਾਰੀਏ ਤੇ ਗੁਰਬਾਣੀ ਦਾ ਕਰੀਏ ਚਾਨਣ। ਗੁਰਬਾਣੀ ਜੋ ਕਹਿ ਰਹੀ ਹੈ ਸਤਿਗੁਰੂ ਦੀ ਬਾਣੀ, ਉਹਦਾ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਦੱਸੀਏ, ਅਰਥ ਕਰ ਕਰਕੇ ਦੱਸੀਏ ਬਾਣੀ, ਤੇ ਜਦੋਂ ਬਾਣੀ ਦਾ ਚਾਨਣ ਹੋ ਗਿਆ, ਮੇਰਾ ਖਿਆਲ ਸਾਰੇ ਮਸਲੇ ਹੱਲ। ਚਮ ਗਿੱਦੜ ਜੋ ਉੱਲੂ ਹੈ, ਜੋ ਜਾਨੀ ਕਿ ਇੱਦਾਂ ਦੇ ਜੋ ਜਾਨੀ ਕਿ ਆਪਾਂ ਕਹਿ ਲਓ ਟਿੱਡੀਆਂ ਹੈ, ਉਹ ਸਾਰਾ ਇਹ ਸਾਰੇ ਹਨੇਰੇ ਦੇ ਯਾਰ ਹੈ। ਤੇ ਜਦੋਂ ਚਾਨਣ ਹੋ ਗਿਆ, ਬਸ ਫਿਰ ਉਸ ਵੇਲੇ ਇਹਨਾਂ ਦਾ ਕੋਈ ਚਰ ਟਿੱਡੀ ਦਾ ਸਭ ਭੱਜ ਜਾਣਾ ਹੈ। ਤਾਂ ਤੇ ਅਸੀਂ ਬਾਣੀ ਨਾਲ ਜੁੜਨਾ। ਮੈਂ ਤਾਂ ਇਹ ਕਹੂੰਗਾ ਵੀ ਪਿੰਡ ਪਿੰਡ ਗੁਰਬਾਣੀ ਦੀ ਕਥਾ ਸ਼ੁਰੂ ਕਰੋ, ਪਿੰਡ ਪਿੰਡ ਗੁਰੂ ਘਰਾਂ ਚ ਨਾਮ ਜਪਣ ਲੱਗੋ, ਆਪਸੀ ਪਾਰਟੀ ਬਾਜ਼ੀਆਂ ਛੱਡੋ। ਛੱਡਣ ਨੂੰ ਤਿਆਰ ਹੈ ਅਸੀਂ, ਚੱਕਦਾ ਕਸ਼ਹਿਰਾ, ਕੋਈ ਕਿਸੇ ਜੀਪ ਤੇ ਚੜ੍ਹ ਜਾਂਦਾ, ਕੋਈ ਕਿਸੇ ਜੀਪ ਤੇ ਚੜ੍ਹ ਜਾਂਦਾ, ਸਾਨੂੰ ਸ਼ਰਮ ਆਉਂਦੀ ਆਪਣੀ ਮਾੜੀ ਮੋਟੀ। ਉਹ ਦੋ ਗੱਲਾਂ ਨੇ ਅਸੀਂ ਮਾਰ ਦਿੱਤੇ, ਦੋ ਗੱਲਾਂ ਨੇ ਅਸੀਂ ਮਾਰੇ, ਹੋਰ ਕਿਸੇ ਨੇ ਵੀ ਸਾਨੂੰ ਮਾਰਿਆ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਖਾਲਸੇ ਦੇ ਵਿਹੜੇ ਦੀ ਕੰਧ ਟੱਪ ਜੇ ਕੋਈ। ਦੋ ਗੱਲਾਂ ਸਾਨੂੰ ਮਾਰੀਆਂ, ਕਿਹੜੀਆਂ ਕਿਹੜੀਆਂ? ਜੋ ਸੁਭਾਅ ਨੂੰ ਆਪਾਂ ਧਾਰਨਾ ਵਿੱਚ ਪੜ੍ਹਨਾ ਹੋਵੇ ਤਾਂ, ਇੱਕ ਮਾਰ ਗਈ ਸ਼ਰਾਬ ਤੇਰੇ ਸਿੱਖਾਂ ਨੂੰ, ਦੂਜੀ ਇਹਨੂੰ ਕੁੱਟ ਮਾਰ ਦੀ। ਮਾਰ ਗਈ ਸ਼ਰਾਬ ਤੇਰੇ ਸਿੱਖ ਨੂੰ, ਦੂਜੀ ਇਹਨੂੰ ਕੁੱਟ ਮਾਰ ਦੀ।
ਆਪਣਾ ਪਰਾਇਆ ਨਾ بھی سر ہے در گہ ملے پیارے جھوٹ مد مول نہ پیچے جیتا پار وسائے
ਤਾਂ ਤੇਰਾ ਉਹ ਵਿਚਾਰ ਗੱਲ ਕਿੱਥੇ ਚੱਲਦੀ ਸੀ ਤਾਂ ਤੇ ਅਸੀਂ ਭੁੱਲ ਜਾਈਏ ਧੜੇ ਬੰਦੀਆਂ ਨੂੰ ਦੂਜੀ ਗੱਲ ਪਹਿਲੀ ਗੱਲ ਤਾਂ ਅਸੀਂ ਨਾਮ ਬਾਣੀ ਦਾ ਪ੍ਰਵਾਹ ਗੁਰਦੁਆਰੇ ਕਾਹਦੇ ਵਾਸਤੇ ਬਣਾਏ ਸੀ ਸ਼ਬਦ ਦੀ ਵਿਚਾਰ ਤੇ ਨਾਮ ਜਪਣ ਵਾਸਤੇ ਬਣਾਏ ਸੀ ਕਿ ਚੌਧਰਪਣੇ ਵਾਸਤੇ ਬਣਾਏ ਸੀ ਅੱਜ ਰਾਜਨੀਤੀ ਦੇ ਅੱਡੇ ਬਣ ਕੇ ਰਹਿ ਗਏ ਗੁਰਦੁਆਰੇ ਅਸੀਂ ਘੱਟ ਹੈ ਖਿਆਲ ਕਰਿਓ ਤਾਂ ਤੇ ਗੁਰਦੁਆਰਿਆਂ ਦੇ ਵਿੱਚ ਕਿਸੇ ਦੂਸਰਾ ਧੜੇ ਬੰਦੀ ਪਾਰਟੀ ਬਾਜੀ ਅਸੀਂ ਛੱਡ ਦੇਈਏ ਅਸੀਂ ਇੱਕੋ ਹੀ ਧੜਾ ਬਣਾ ਲਈਏ ਕਿਹੜਾ ਜਨ ਨਾਨਕ ਕਾ ਧੜਾ ਧਰਮ ਸਭ ਸ੍ਰੇਸ਼ਟ ਜਿਨ ਇੱਕੋ ਇੱਕ ਧਰਮ ਦਾ ਧੜਾ ਮੈਂ ਹਰ ਬਿਨ ਅੱਖ ਧੜਾ ਅਵਰ ਨਾ ਕੋਈ ਹੋ ਹਰ ਗੁਣ ਗਾਵਾਂ ਅਸੰਖ ਅਨੇਕ ਸਾਡਾ ਇੱਕ ਪਰਮੇਸ਼ਰ ਤੋਂ ਬਿਨਾਂ ਇੱਕ ਗੁਰੂ ਤੋਂ ਬਿਨਾਂ ਇੱਕ ਧਰਮ ਤੋਂ ਬਿਨਾਂ ਹੋਰ ਕੋਈ ਪੱਖ ਧੜਾ ਨਾ ਹੋਵੇ ਛੱਡ ਕੇ ਜਾਣੀ ਕੱਚੇ ਪਿੱਲੇ ਧੜੇ ਤੇ ਅਸੀਂ ਜੁੜ ਜਾਈਏ ਨਾਮ ਬਾਣੀ ਦੇ ਨਾਲ ਚੜ੍ਹਦੀ ਕਿੱਤਾ ਹੋ ਜਾਵੇ ਜਿੰਨੇ ਸਿੱਖ ਲੜਦੇ ਆ ਕੋਈ ਲੜਦਾ ਜਲੂਸ ਕੌਣ ਕੱਢਦਾ ਸਾਡਾ ਦੱਸੋ ਮੈਨੂੰ ਜਲੂਸ ਆਪਣਾ ਅਸੀਂ ਆਪ ਕੱਢਦੇ ਹਾਂ ਆਪਣਾ ਆਪ ਜਲੂਸ ਤਾਂ ਕਿ ਜਲੂਸ ਅਸੀਂ ਪਿਆਰੇ ਆਪਸ ਵਿੱਚ ਕੱਢਣਾ ਬੰਦ ਕਰ ਦਈਏ ਆਪਸ ਵਿੱਚ ਹੁਣ ਕਈਆਂ ਨੂੰ ਤਾਂ ਕਰਨਾ ਫਿੱਟ ਆਉਣਗੇ ਕਈਆਂ ਨੂੰ ਕੌੜੀਆਂ ਲੱਗਣਗੀਆਂ ਮੈਨੂੰ ਬਹੁਤੇ ਜੀ ਆਪਦਿਆਂ ਨੂੰ ਜਾਂਦੇ ਕਹਿੰਦਾ ਕਈਆਂ ਨੇ ਸ਼ਿਕਾਇਤਾਂ ਆਈਆਂ ਵੀ ਹੋਰ ਕਿਹਨੂੰ ਕਹੀਆਂ ਆਪਦੇ ਨੂੰ ਕਹਿਣਾ ਹੁਣ ਕਿਹਨੂੰ ਕਹੀਗਾ ਵੀ ਆਪਦੇ ਸਵਰਗਾਂ ਗੱਲ ਮੁੱਕਗੀ ਫਿਰ ਤਾਂ ਮੈਂ ਤਾਂ ਬਹੁਤ ਵਾਰੀ ਕਹਿੰਦਾ ਹੁੰਦਾ ਹਾਂ ਵੀ ਜੇ ਸਾਡੇ ਖਿਆਲ ਕਰਿਓ ਰਾਗੀ ਢਾਡੀ ਮੇਰੇ ਅਰਗੇ ਬਾਬੇ ਖਿਆਲ ਕਰਿਓ ਮਹੰਤ ਪ੍ਰਚਾਰਕ ਸਾਡੇ ਲੀਡਰ ਸਾਡੇ ਜਥੇਦਾਰ ਸੁਧਰ ਜਾਣ ਦੁਨੀਆਂ ਤਿੰਨ ਦਿਨਾਂ ਚ ਸਿੱਧੀ ਕਰ ਲਾਂਗੇ ਗੱਜ ਕੇ ਆਖੋ ਤਿੰਨ ਦਿਨਾਂ ਸਿੱਧੀ ਵਿਗੜੇ ਆ ਸਾਡੇ ਵਿਗੜੇ ਆ ਲੋਕ ਕੱਚਾ ਦੁੱਧ ਹੁੰਦੇ ਆ ਤਨ ਖੁੱਲ ਕੇ ਸੁਣ ਲਓ ਸਾਰੇ ਮੈਂ ਤਿੰਨ ਦਿਨਾਂ ਸਿੱਧੀ ਕਰ ਲਾਂਗਾ ਦੁਨੀਆਂ ਚੌਥਾ ਦਿਨ ਨਹੀਂ ਪੈਣ ਮੈਂ ਲਿਖ ਕੇ ਦੇ ਦਿੰਦੇ ਪਹਿਲਾਂ ਅਸੀਂ ਸੁਧਰ ਜਾਈਏ ਵਿੱਚ ਹੀ ਮੈਂ ਤਿੰਨ ਦਿਨ ਨਹੀਂ ਲੜਦੇ ਤਿੰਨ ਦਿਨਾਂ ਸਿੱਧੀ ਕਰ ਲਾਂਗੇ ਦੁਨੀਆਂ ਅਸੀਂ ਪਰ ਜੇ ਅਸੀਂ ਸੁਧਰੀਏ ਤਾਂ ਤੇ ਜੇ ਅਸੀਂ ਨਹੀਂ ਸੁਧਰਾਂਗੇ ਫਿਰ ਖਾਲਸਾ ਜੀ ਬਣਨਾ ਕੁਛ ਨਹੀਂ ਬਾਹਾਂ ਚੱਕ ਚੱਕ ਕੇ ਗੱਲਾਂ ਕਰੀ ਚਲੋ ਸਟੇਜਾਂ ਤੇ ਇੱਧਰ ਲੜਾਈਆਂ ਪਾਲੀਆਂ ਇੱਧਰ ਕਰਦੀਆਂ ਉਹ ਕਰਦੇ ਬਣਨਾ ਕਰ ਕੁਛ ਨਹੀਂ ਬਣਨਾ ਤਾਂ ਤੇ ਆਪਣੀ ਬੁੱਕਲ ਵਿੱਚ ਨਿਗਾ ਮਾਰ ਬਸ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀ ਬਾਣ ਨਹਿ ਸਿਰਨੀਵਾ ਕਰ ਦੇਖੇ ਤੂੰ ਅਕਲ ਲਤੀਫ ਹੈ ਨਾ ਚਲਾਕ ਕਹਾਉਣੇ ਆਪਣੇ ਆਪ ਨੂੰ ਬੋਲ ਚਤਰ ਸਿਆਣਾ ਕਹਾਉਣੇ ਕਹਿੰਦੀ ਬੁੱਕਲ ਚ ਨਿਗਾ ਮਾਰ ਲਾ ਜਿਹਨੇ ਆਪਣੀ ਬੁੱਕਲ ਚ ਨਿਗਾ ਪਰ ਜੇ ਅਸੀਂ ਸੁਧਰੀਏ ਤਾਂ ਤੇ ਜੇ ਅਸੀਂ ਨੀ ਸੁਧਰਾਂਗੇ ਫਿਰ ਖਾਲਸਾ ਜੀ ਬਣਨਾ ਕੁਛ ਨਹੀਂ ਬਾਹਾਂ ਚੱਕ ਚੱਕ ਕੇ ਗੱਲਾਂ ਕਰੀ ਚਲੋ ਸਟੇਜਾਂ ਤੇ ਇੱਧਰ ਲੜਾਈਆਂ ਪਾਲੀਆਂ ਇੱਧਰ ਕਰਦੀਆਂ ਉਹ ਕਰਦੇ ਬਣਨਾ ਕੱਖ ਕੁਛ ਨਹੀਂ ਬਣਨਾ ਤਾਂ ਤੇ ਆਪਣੀ ਬੁੱਕਲ ਵਿੱਚ ਨਿਗਾ ਮਾਰ ਬਸ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀ ਬਾਣ ਨਹਿ ਸ਼ਰਨੀਵਾ ਕਰ ਦੇਖੇ ਤੂੰ ਅਕਲ ਲਤੀਫ ਹੈ ਨਾ ਚਲਾਕ ਕਹਾਉਣੇ ਆਪਣੇ ਆਪ ਨੂੰ ਬੋਲੋ ਚਤਰ ਸਿਆਣਾ ਕਹਾਉਣੇ ਕਹਿੰਦੀ ਬੁੱਕਲ ਚ ਨਿਗਾ ਮਾਰ ਲਾ ਜਿਹਨੇ ਆਪਣੀ ਬੁੱਕਲ ਚ ਨਿਗਾ ਨਹੀਂ ਮਾਰੀ ਹੁਣ ਕੀ ਨਿਗਾ ਮਾਰੀ ਹੈ ਕੀ ਨਿਗਾ ਮਾਰੀ ਉਸਨੇ ਤਾਂ ਤੇ ਆਪਣੀ ਬੁੱਕਲ ਵਿੱਚ ਨਿਗਾ ਮਾਰੀਏ ਆਪਣੇ ਆਪ ਨੂੰ ਸਮਾਰੀਏ ਆਪਣਾ ਘਰ ਸਮਾਰੀਏ ਗੁਰਦੁਆਰੇ ਚ ਨਾਮ ਬਾਣੀ ਦਾ ਮਾਹੌਲ ਬਣਾਈਏ ਧੜੇ ਬੰਦੀਆਂ ਪਾਰਟੀਆਂ ਬਾਜੀਆਂ ਛੱਡ ਦਈਏ ਮੇਰਾ ਘਰ ਨਹੀਂ ਕੋਈ ਕਿਤੇ ਜਾਊਗਾ ਫਿਰ ਨਾ ਜਦੋਂ ਆਪਣੇ ਗੁਰਦੁਆਰੇ ਨੂੰ ਰੂਹਾਨੀਅਤ ਦੀ ਖੁਰਾਕ ਮਿਲਣ ਲੱਗ ਗਈ ਆਪਣੇ ਗੁਰਦੁਆਰੇ ਜਦੋਂ ਨਾਮ ਰਸ ਮਿਲਣ ਲੱਗ ਗਿਆ ਪ੍ਰੇਮ ਸਤਿਕਾਰ ਮਿਲਣ ਲੱਗ ਗਿਆ ਜਦੋਂ ਬੱਚੇ ਨੂੰ ਘਰੇ ਛਕਣ ਵਾਸਤੇ ਸਾਰਾ ਕੁਝ ਮਿਲੇ ਜਮਾਂ ਗਵਾਂਢੀਆਂ ਦੇ ਨਹੀਂ ਜਾਂਦਾ ਜੇ ਘਰੇ ਛਕਣ ਵਾਸਤੇ ਕੁਝ ਨਾ ਮਿਲੇ ਮਾਫ਼ ਕਰਨਾ ਗਵਾਂਢੀਆਂ ਦੀਆਂ ਕੱਚੀਆਂ ਪਿੱਲੀਆਂ ਵੀ ਖਾਣੀਆਂ ਪੈਂਦੀਆਂ ਗੱਜ ਕੇ ਆਖੋ ਕਿੱਥੇ ਜਾਊਗਾ ਉਹ ਤੇ ਉੱਥੇ ਫਿਰ ਇਹਨੂੰ ਗਵਾਂਢੀ ਨੂੰ ਤਾਂ ਕੱਢੋਗੇ ਵੀ ਤੁਸੀਂ ਸਾਡੇ ਸਾਡਾ ਮੁੰਡਾ ਤੁਸੀਂ ਘਰੇ ਕਵਾੜਦੇ ਗਵਾਂਢੀ ਨੂੰ ਕੱਢੋਗੇ ਗਾਲਾਂ ਜਾਂ ਬੱਚੇ ਨੂੰ ਗਾਲਾਂ ਕੱਢੋਗੇ ਬੱਚਾ ਭੁੱਖਾ ਮਾਰਦਾ ਗਵਾਂਢੀਆਂ ਦੇ ਜਾਊ ਤੇ ਗਵਾਂਢੀਆਂ ਨੂੰ ਭਾਵੇਂ ਕੱਚੀਆਂ ਪਿੱਲੀਆਂ ਸਹੀ ਫਿਰ ਤੇ ਗਵਾਂਢੀ ਬੱਚੇ ਨੂੰ ਵਿਗਾੜੂਗੀ ਫਿਰ ਉਹ ਤਾਂ ਤੇ ਸਾਰਾ ਕੁਝ ਹੋਊ ਫਿਰ ਤਾਂ ਤੇ ਕਰਨ ਵਾਲਾ ਕੰਮ ਸੁਣ ਲਓ ਜੋ ਕਰਨਾ ਹੈ ਬਸ ਕਰਨਾ ਕੀ ਹੈ ਨਿਤ ਨਿਯਮ ਪੱਕਾ ਕਰੋ ਸਿਮਰਨ ਪੱਕਾ ਕਰੋ ਗੁਰੂ ਘਰਾਂ ਵਿੱਚ ਸ਼ਬਦ ਵਿਚਾਰ ਗੁਰੂ ਘਰਾਂ ਵਿੱਚੋਂ ਮਨਮਤਾਂ ਬੰਦ ਕਰ ਦਿਓ ਧੜੇ ਬਾਜੀਆਂ ਪਾਰਟੀਆਂ ਬਾਜੀਆਂ ਛੱਡ ਦਿਓ ਤੇ ਫਿਰ ਚੜ੍ਹਦੀ ਕਲਾ ਆਹ ਆਪਾਂ ਕਰਨ ਵਾਲੀ ਗੱਲ ਹੈ ਜੇ ਤਾਂ ਕਰ ਲਾਂਗੇ ਤਾਂ ਵਾਹ ਵਾਹ ਕਹਿੰਦੀ ਠੀਕ ਹੈ ਨਹੀਂ ਤਾਂ ਠੀਕ ਹੈ ਤਾਂ ਤੇ ਰਹੋ ਵਿਚਾਰ ਤਾਂ ਤੇ ਗੱਲ ਕਰ ਰਹੀ ਸੀ ਪਿਆਰਿਓ ਗੁਰਸਿੱਖਾਂ ਦੀ ਕਰਨ ਯੋਗ ਕੀ ਹੈ ਕਰਨ ਯੋਗ ਹੈ ਜੀ ਨਾਮ ਬਾਣੀ ਸੇਵਾ ਤਾਂ ਫਿਰ ਬਾਣੀ ਦੀ ਗੱਲ ਆਪਾਂ ਵਿਚਾਰੀ ਹੈ ਸੰਖੇਪ ਦੇ ਵਿੱਚ ਵੀ ਕਿਵੇਂ ਪੜ੍ਹਨੀ ਹੈ, ਕਿਵੇਂ ਸੁਣਨੀ ਹੈ, ਸਮਝਣੀ ਹੈ, ਵਰਤਣੀ ਹੈ, ਤੇ ਫਿਰ ਪਿਆਰਿਓ ਸਿਮਰਨ ਕਰਨਾ ਹੈ, ਉੱਠਦੇ ਬਹਿੰਦੇ ਤੁਰਦੇ ਫਿਰਦੇ ਵਾਹਿਗੁਰੂ 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 ਧਿਆਨ ਕਿੱਥੇ ਰੱਖਣਾ ਇਹਨੂੰ ਸੁਣਾਉਣ ਵਿੱਚ, ਇਹ ਨਾ ਕਦੇ ਭੁੱਲ ਜਾਓ, ਜਾਣੀ ਕਿ ਟੇਪ ਮੰਗੂ ਨੀ ਵਾਹਿਗੁਰੂ 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 ਸੁਰਤ ਸੁਣਦੀ ਹੋਵੇ, ਧਿਆਨ ਆਪਣਾ ਸੁਣਨ ਵਿੱਚ ਰੱਖਣਾ ਜਿੱਥੇ ਵੀ ਤੁਸੀਂ ਵੱਸ ਜਾ ਰਹੇ ਹੋ, ਕੋਈ ਜਾਣੀ ਕਿ ਦਫ਼ਤਰ ਦੇ ਵਿੱਚ ਕਾਊਂਟਰ ਤੇ ਬੈਠਾ ਮੁਲਾਜ਼ਮ ਕੋਈ ਕੰਮ ਨਹੀਂ, ਦੁਕਾਨਦਾਰ ਆਪਣੇ ਕਾਊਂਟਰ ਤੇ ਬੈਠਾ, ਖੇਤ ਸ਼ਰਦਾ ਜ਼ਿਮੀਦਾਰ, ਕਦੋਂ ਵੀ ਜਾਣੀ ਕਿ ਨਾਮ ਜਪਿਆ ਜਾ ਸਕਦਾ ਹੈ। ਏਕਾਂਤ ਵਿੱਚ ਨਾਮ ਜਪਣਾ, ਬੈਠ ਕੇ ਜਪਣ ਦਾ ਇੱਕ ਵਿਸ਼ੇਸ਼ ਲਾਭ ਹੈ। ਜਿੰਨਾ ਸਮਾਂ ਮਿਲਦਾ ਏਕਾਂਤ ਵਿੱਚ ਚੌਂਕੜਾ ਲਾ ਕੇ ਕੋਸ਼ਿਸ਼ ਕਰੋ ਆਪਣੀ ਢੂਹੀ ਸਿੱਧੀ ਰੱਖ ਕੇ, ਧੌਣ ਇੱਕ ਲਾਈਨ ਮੈਂਟ ਦੇ ਵਿੱਚ ਰੱਖ ਕੇ, ਉਹਦਾ ਇੱਕ ਵਿਸ਼ੇਸ਼ ਲਾਭ ਹੈ। ਸੁਰਤ ਨੂੰ ਚਾਬੀ ਤਾਂ ਫੇਰ ਹੀ ਲੱਗੂਗੀ, ਕੁਝ ਸਮਾਂ ਬੈਠ ਕੇ ਇਕਾਂਤ ਦੇ ਵਿੱਚ ਵੀ ਜ਼ਰੂਰੀ ਹੈ, ਪਰ ਉੱਠਦੇ ਬਹਿੰਦੇ ਤੁਰਦੇ ਫਿਰਦੇ ਵੀ ਜਪਦੇ ਹੀ ਰਹਿਣਾ ਹੈ। ਇਉਂ ਨਹੀਂ ਵੀ ਨਿਤਨੇਮ ਕਰ ਲਿਆ ਚਲੋ ਜੀ ਬਹੁਤ ਹੈ ਬਸ ਹੁਣ, ਨਾ ਨਾ ਨਾ, ਜਿੰਨਾ ਵੀ ਸਮਾਂ ਜਦੋਂ ਵੀ ਗੈਪ ਸਮਾਂ ਉਦੋਂ ਹੀ ਨਾਮ ਬਾਣੀ ਦੀ ਗੱਲ, ਤੇ ਜੇ ਘੰਟਾ ਨਿਤਨੇਮ ਤੜਕੇ ਕਰ ਲਿਆ ਤੇ ਦਿਨੇ ਅੱਠ ਨੌ ਘੰਟੇ ਬਰਗਤ ਕੰਮ, ਫਿਰ ਫਿਰ ਕਦੇ ਤਰੱਕੀ ਨਹੀਂ ਮਿਲਦੀ, ਕਿਉਂਕਿ ਕੋਈ ਇੱਕ ਕਿਲੋਮੀਟਰ ਗਾਹਾਂ ਜਾਵੇ ਤੇ ਅੱਠ ਨੌ ਕਿਲੋਮੀਟਰ ਪਿੱਛੇ ਨੂੰ, ਅੱਠ ਨੌ ਛੱਡੋ ਘੰਟਾ ਤੜਕੇ ਨਿਤਨੇਮ ਕਰ ਲਿਆ, ਚਲ ਮੰਨ ਲੈਂਦੇ ਹਾਂ, ਚਲੋ ਘੰਟਾ ਸ਼ਾਮ ਨੂੰ ਲਾ ਲਿਆ, ਮੰਨ ਲਓ ਵੀ ਰਹਿਰਾ ਸਾਹਿਬ ਦਾ ਪਾਠ ਕਰ ਲਿਆ, ਅੱਧੇ ਘੰਟੇ ਚ ਬਰਾਜਾਂ ਵੇਲੇ ਦਸ ਕੁ ਮਿੰਟਾਂ ਚ ਸੋਲਾ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ, ਚਲੋ ਵਾਹਿਗੁਰੂ ਵਾਹਿਗੁਰੂ, ਚਲੋ ਮੰਨ ਲਓ ਤੂੰ ਰੋਜ਼ ਦੋ ਘੰਟੇ ਲਾ ਲਏ, ਮੰਨ ਲੈਂਦੇ ਹਾਂ, ਚਲ ਤੂੰ ਲਾਲ ਨੇ ਵੀ ਦੋ ਕਿਲੋਮੀਟਰ ਤੂੰ ਰੱਬ ਵਾਲੇ ਪਾਸੇ ਤੁਰਿਆ, ਗੱਲ ਸਮਝਣ ਵਾਸਤੇ ਹੁੰਦੀ ਹੈ, ਤੇ ਇਹ ਬਾਈ ਘੰਟੇ, ਜੇ ਬਾਈ ਘੰਟੇ ਕੋਈ ਪਿੱਛੇ ਨੂੰ ਜਾ ਰਿਹਾ ਹੈ, ਬਰਗਤ ਕੰਮ ਕਰ ਰਿਹਾ ਹੈ, ਕਦੇ ਮੰਜ਼ਿਲ ਆ ਜਾਊ, ਕੋਈ ਦੋ ਕਿਲੋਮੀਟਰ ਗਾਹਾਂ ਜਾਵੇ, ਬਾਈ ਕਿਲੋਮੀਟਰ ਪਿੱਛੇ ਜਾਵੇ, ਕਿੱਧਰ ਨੂੰ ਜਾਊਗਾ, ਪਹਿਲਾਂ ਵੀਹ ਕਿਲੋਮੀਟਰ ਰੋਜ਼ ਪਿੱਛੇ ਨੂੰ ਜਾਊਗਾ, ਜਾਊਗਾ ਨਾ, ਤਾਂ ਕਿ ਗੁਰੂ ਸਾਹਿਬ ਕਹਿੰਦੇ ਆਗਾਹਾਂ ਤੂੰ ਤਰਾਂਗ ਪਿੱਛਾ ਫੇਰਨਾ ਮੋਹੜਾ, ਨਾਨਕ ਸਿੱਜ ਅਵੇਹਾ ਵਾਰ ਬਹੁਤ ਨਾ ਹੋਵੇ ਜਨਮੜਾ, ਤਾਂ ਅੱਗੇ ਹੀ ਅੱਗੇ ਜਾਣਾ, ਬੈਕ ਗੇਅਰ ਨਹੀਂ, ਪਿੱਛੇ ਨਹੀਂ, ਭਾਵ ਕਿ ਵਰਜ ਦਾ ਕੰਮ ਕੋਈ ਨਹੀਂ ਕਰਨਾ ਪਿੱਛੇ, ਤਾਂ ਕਿ ਉਹ ਮੈਨੂੰ ਬਜਟ ਤੋਂ ਗੱਲ ਜਾ ਰਹੀ, ਮੈਂ ਸਾਹਮਣੇ ਵਾਲੀ ਮੈਂ ਬੇਨਤੀ ਕੀਤੀ ਸਹੀ ਦੁਬਾਰੇ ਕਹਿ ਜਾਵਾਂ, ਮੇਰੇ ਕੋਲ ਇੱਕ ਕੋਈ ਗੁਰਮੁਖ ਪਿਆਰਾ ਆਇਆ ਮਿਲਣ ਵਾਸਤੇ, ਮੈਨੂੰ ਕਹਿਣ ਲੱਗਿਆ ਭਾਈ ਸਾਹਿਬ ਮੈਨੂੰ ਪੂਰੇ 20 ਸਾਲ ਹੋ ਗਏ ਨਿਤਨੇਮ ਕਰਦੇ ਨੂੰ, ਉਸੇ ਵੇਲੇ ਦਾ ਜਿਸ ਵੇਲੇ ਦਾਸ ਨੇ ਬੜਾ ਮੈਂ ਕਿਹਾ ਵੀ ਵਾਹ ਧੰਨ ਭਾਗ, ਅੱਜ ਐਸੇ ਗੁਰਸਿੱਖ ਦੇ ਦਰਸ਼ਨ ਹੋਏ ਹੈ ਜਿਹੜਾ 20 ਸਾਲ ਹੋ ਗਏ ਨਿਤਨੇਮ ਕਰਦੇ, ਭਾਵ ਹੀ ਅੱਜ ਨਿਤਨੇਮ ਹੀ ਗੁਰਸਿੱਖ ਦੇ ਦਰਸ਼ਨ ਹੋਏ ਹੈ, ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀ, ਸ਼ੁਕਰ ਹੈ ਸਤਿਗੁਰਾਂ ਦਾ। ਪਰ ਮੈਨੂੰ ਥੋੜੀ ਦੇਰ ਬਾਅਦ ਪਤਾ ਕੀ ਕਹਿੰਦਾ, ਢਿੱਲਾ ਜਾਮਿਆ ਕਰਕੇ ਕਹਿੰਦਾ ਭਾਈ ਸਾਹਿਬ ਜੀ ਰਸ ਨਹੀਂ ਆਇਆ, ਮੈਂ ਤਾਂ ਹੀ ਤੁਹਾਡੇ ਕੋਲ ਪੁੱਛਣ ਆਇਆ ਵੀ ਰਸ ਨਹੀਂ ਆਇਆ, ਮੈਂ ਕਿਹਾ ਕਹਿ ਰਿਹਾ ਤਾਂ ਗੱਲ ਹੀ ਖਰਾਬ ਕਰਤੀ, ਗੱਲ ਤੋਂ ਸਾਰਾ ਸਵਾਦ ਹੀ ਵਿਗਾੜਤਾ ਗੱਲ ਦਾ ਹੀ। ਕਹਿੰਦਾ 20 ਸਾਲ ਹੋ ਗਏ ਨਿਤਨੇਮ ਕਰਦੇ ਹੋ, ਰਸ ਨਹੀਂ ਆਇਆ, ਮੈਂ ਤੁਹਾਨੂੰ ਪੁੱਛਣ ਆਇਆ ਵੀ ਦੱਸੋ ਰਸਤਾ ਕਿ ਨਿਆਇਆ ਤਰੱਕੀ ਕਿਉਂ ਨਹੀਂ ਹੋਈ, ਮੈਂ ਕਿਹਾ ਜੇ ਤੂੰ ਪੁੱਛਣ ਆਇਆ ਤਾਂ ਪਿਆਰਿਆ ਫਿਰ ਆਪਾਂ ਬਚਾਰ ਪੈਂਦੇ ਹਾਂ। ਮਹਾਂ ਤੂੰ ਦੱਸ ਕੀ ਕਰਦਾ ਹੁੰਦਾ? ਕਹਿੰਦਾ ਜਿਵੇਂ ਇੱਕ ਘੰਟਾ ਤੜਕੇ ਨਾਮ ਜਪਦਾ, ਇੱਕ ਘੰਟਾ ਤੜਕੇ ਨਿਤਨੇਮ ਕਰਦਾ। ਜਦੋਂ ਇੰਨਾ ਸੁਣਾਉਣ ਮੈਂ ਕਿਹਾ ਵੀ ਸ਼ਾਇਦ ਸਾਰੀ ਰਿਪੋਰਟ ਦੇਊਗਾ, ਮੈਂ ਪੈਨ ਕਾਗਜ਼ ਚੁੱਕ ਲਿਆ, ਮੈਂ ਲਿਖ ਲਿਆ ਤੜਕੇ ਇੱਕ ਘੰਟਾ ਸੇਵਾ, ਇੱਕ ਘੰਟਾ ਤੜਕੇ ਨਿਤਨੇਮ ਪੰਜ ਬਾਣੀਆਂ। ਅੱਛਾ ਜੀ, ਮੈਂ ਕਿਹਾ ਅੱਗੇ? ਕਹਿੰਦਾ ਅੱਗੇ ਕੀ? ਮੈਂ ਕਿਹਾ ਗਾਹਾਂ ਵਾਲੇ ਘੰਟਿਆਂ ਦਾ ਵੇਰਵਾ ਵੀ ਦੇ ਨਾ, ਤੂੰ ਪੁੱਛਣਾ ਵੀ ਤਰੱਕੀ ਕਿਉਂ ਨੀ ਹੁੰਦੀ, ਰਸ ਕਿਉਂ ਨੀ ਆਇਆ, ਆਪਾਂ ਕੋਈ ਵਿਚਾਰਾਂਗੇ, ਤੂੰ ਤੜਕੇ ਵਾਲੇ ਮੈਨੂੰ ਦੋ ਘੰਟੇ ਦੱਸ ਦੇ, ਮੰਨ ਲਓ ਸ਼ਾਮ ਵਾਲਾ ਹੁਣ ਤੂੰ ਦੱਸ ਦੇਗਾ ਥੋੜੇ ਚਿਰ ਨੂੰ ਵੀ ਸ਼ਾਮ ਨੂੰ ਰਹਿ ਰਸ ਕਰਦਾ ਮੈਂ। ਮੈਂ ਕਿਹਾ ਇਉਂ ਦੱਸ ਵੀ ਤਾਂ ਦੋ ਤਿੰਨ ਘੰਟਿਆਂ ਦਾ ਸਮਾਂ ਬਣ ਗਿਆ, ਬਾਕੀ ਦੇ ਕੀ ਘੰਟੇ ਕੀ ਕਰਦੇ ਆ, ਬਾਕੀ ਕੀ ਘੰਟਿਆਂ ਦੀ ਪੂਰੀ ਪੂਰੀ ਰਿਪੋਰਟ ਮੈਨੂੰ ਇਮਾਨਦਾਰੀ ਨਾਲ ਸਹੀ ਲਿਖਾ ਦੇ, ਇਮਾਨਦਾਰੀ ਦੇ ਨਾਲ ਤੈਨੂੰ ਮੈਂ ਦੱਸ ਦੂੰ ਵੀ ਰਸ ਕਿਉਂ ਨੀ ਆਇਆ, ਰਸ ਕਿਉਂ ਨੀ ਆਇਆ, ਤਰੱਕੀ ਕਿਉਂ ਨੀ ਹੋਈ, ਇਮਾਨਦਾਰੀ ਦੇ ਨਾਲ 21 ਘੰਟਿਆਂ ਦੀ ਰਿਪੋਰਟ ਲਿਖਾ ਵੀ 21 ਘੰਟੇ ਕੀ ਕਰਦਾ, ਤਿੰਨ ਘੰਟੇ ਦਾ ਤੂੰ ਹੀ ਕਰਦਾ 21 ਘੰਟੇ। ਚੁੱਪ ਬੋਲਿਆ ਨੀ, ਚਾਹਦਾ ਕੱਪ ਪੀ ਕੇ ਮੁੜ ਗਿਆ, ਮੈਨੂੰ ਤਾਂ ਮਗਰੋਂ ਪਤਾ ਲੱਗ ਗਿਆ ਜੀ ਤਾਂ ਪਟਵਾਰੀ ਸੀ, ਗੱਜ ਕੇ ਅੱਖੋ ਹੁਣ ਬਾਕੀ ਗੱਲ ਕੀ ਦੱਸੇ ਵੀ ਦਫ਼ਤਰ ਚ ਜਾ ਕੇ ਕੀ ਕਰਨਾ, ਉਹ ਦੱਸੇ ਹੀ ਨਾ ਵਿਚਾਰਾ, ਉਹ ਮੈਨੂੰ ਮਗਰੋਂ ਦੱਸਿਆ ਕਿ ਦੱਸੇ ਕੀ, ਬਾਕੀ ਦਾ ਸਮਾਂ ਕੀ ਦੱਸਿਆ, ਬਾਕੀ ਦਾ ਸਮਾਂ ਬਲੇ ਸਿਰ ਪਸੋਰੀਆਂ, ਦੱਸੇ ਕੀ? ਰਸ ਨਹੀਂ ਆਇਆ, ਰਸ ਨਹੀਂ ਆਇਆ, ਤਾਂ ਕਹਿਣ ਦਾ ਭਾਵ ਇਹ ਗੁਰਬਾਣੀ ਵਰਗਾ ਜੀਵਨ ਬਣਾ ਕੇ ਹੀ ਨਿਤਨੇਮ ਸਿਮਰਨ ਕਰਨਾ ਹੈ। ਯੋਨਾ ਸਮਝੋ ਕਿਤੇ ਵੀ ਕਰਤੂਤਾਂ ਜਿਹੋ ਜਿਹੀਆਂ ਮਰਦੀ ਹੋਣ ਵੀ ਨਿਤਨੇਮ ਕਰਦਾ ਸਿਮਰਨ ਕਰੇ ਤਾਂ ਕੋਈ ਤਰੱਕੀ ਮਿਲਜੂ, ਐਵੇਂ ਨਾ ਭੁਲੇਖੇ ਚ ਰਹਿ ਜਾਓ, ਕਿਤੇ ਐਵੇਂ ਨਾ ਕਿਤੇ ਭੁਲੇਖੇ ਵਿਚ ਰਹਿ ਜਾਓ। ਪਹਿਲੀ ਗੱਲ ਤਾਂ ਜੀਦਾ ਜਾਣ ਕੇ ਆਪਾਂ ਕਹਿ ਦੋ ਵੀ ਕਿਰਤ ਸ਼ੁੱਧ ਨੀ ਸੁੱਚੀ ਨੀ, ਉਹਦੀ ਸੁਰਤ ਕਦੇ ਬਾਣੀ ਨਾਲ ਨਹੀਂ ਜੁੜ ਸਕਦੀ। ਜਿਹੜਾ ਛਲ ਕਪਟ ਦੀ ਕਮਾਈ ਦਾ ਪ੍ਰਸ਼ਾਦਾ ਛਕਦਾ ਨਾ, ਉਹਦੀ ਸੁਰਤ ਕਦੇ ਉਹ ਭੋਜਨ ਛਲ ਕਪਟ ਦਾ ਭੋਜਨ ਛਕ ਕੇ ਭਜਨ ਨਹੀਂ ਕਰ ਸਕਦਾ ਬੰਦਾ। ਗਰੰਟੀ ਇਸ ਗੱਲ ਕਿ ਕਿਸੇ ਇਸੇ ਘਰੇ ਵਗ ਜਾਓ ਅੱਜ ਕੋਲ ਕਰ, ਅਸੀਂ ਤਾਂ ਬਹੁਤ ਸੁਚੇਤ ਰਹਿੰਦੇ ਮਹਾਰਾਜ ਦੀ ਕਿਰਪਾ, ਮਹਾਂਪੁਰਖਾਂ ਨੇ ਸਿੱਧਾਂ ਦਿੱਤੀਆਂ। ਐਸੇ ਘਰ ਦਾ ਛਕ ਲਿਆ ਜਿੱਥੇ ਛਲ ਕਪਟ ਦੀ ਕਮਾਈ ਹੈ, ਭਾਵੇਂ ਭਾਂਡੇ ਚੰਗੀ ਤਰ੍ਹਾਂ ਸਾਫ਼ ਕੀਤੇ ਅਗਲੇ ਨੂੰ, ਭਾਵੇਂ ਪੰਜ ਮਾਰੀ ਮਾਂਜੇ ਹੈ, ਸੁਣ ਲਓ ਮੇਰਾ ਵੀਰ, ਪੰਜ ਮਾਰੀ ਭਾਵੇਂ ਭਾਂਡੇ ਮਾਂਜੇ ਹੈ, ਜੇ ਕਮਾਈ ਛਲ ਕਪਟ ਦੀ ਹੈ ਉਹ ਜੂਠਾ ਭੋਜਨ ਹੈ, ਉਹ ਕਿਸੇ ਦਾ ਹੱਕ ਹੈ, ਉਹ ਮੁਰਦਾਰ ਹੈ, ਠੱਗ ਖਾਧਾ ਮੁਰਦਾਰ। ਤਾਂ ਕਿ ਜਿਸ ਵੇਲੇ ਉਹ ਅਸੀਂ ਭੋਜਨ ਛਕਾਂਗੇ, ਜਿੰਨੀ ਦੇਰ ਤੱਕ ਉਸ ਭੋਜਨ ਦਾ ਅਸਰ ਖਿਆਲ ਕਰਿਓ ਮਲ ਦੇ ਰਾਹੀਂ ਨਿਕਲਦਾ ਨੀ ਸਰੀਰ ਵਿਚੋਂ, ਦੋ ਤਿੰਨ ਦਿਨਾਂ ਦੇ ਵਿਚ ਬਿਲਕੁਲ ਭੋਜਨ ਦਾ ਅੰਸ਼ ਉਹ ਸਾਫ਼ ਨੀ ਹੁੰਦਾ, ਓਨੇ ਦਿਨ ਤੁਹਾਡਾ ਨਿਤਨੇਮ ਸਿਮਰਨ ਦੇ ਵਿਚ ਸੁਰਤ ਨੀ ਜੁੜੂਗੀ। ਗੱਜ ਕੇ ਆਖੋ, ਸੁਣ ਲਿਓ ਸਾਰੇ ਗੁਰਸਿੱਖ, ਅਸੀਂ ਕਈ ਵਾਰੀ ਐਵੀਂ ਕਿਸ਼ਤ ਨੂੰ ਪਲੇਟਾਂ ਚੰਗੀਆਂ ਲੱਗਦੀਆਂ, ਕਈ ਵਾਰੀ ਆਹਾ ਬੜਾ ਘਰ ਹੈ ਬੜੀਆਂ ਪਲੇਟਾਂ ਲਾਈਆਂ, ਬੜਾ ਪਤਾ ਕਰੋ ਪਹਿਲਾਂ ਵੀ ਕੀ ਕਰਦਾ ਕੀ ਇਹ, ਐਵੀਂ ਕਾਜੂ ਬਦਾਮਾਂ ਤੇ ਡਿੱਗ ਪਏ। ਹਾਂ ਪਤਾ ਕਰੋ ਪਹਿਲਾਂ, ਅੱਜ ਮੇਰੇ ਵਰਗੇ ਬਾਬੇ ਵੀ ਲੱਗੇ ਹੋਏ ਇਹਨਾਂ ਦੀਆਂ ਗੱਲਾਂ ਦੇ ਉੱਤੇ, ਜਿੱਥੇ ਪਲੇਟਾਂ ਜ਼ਿਆਦਾ ਲੱਗਦੀਆਂ ਸਾਨੂੰ ਉੱਥੇ ਰੋਟੀ ਸਵਾਦ ਲੱਗਦੀ ਹੈ ਸਾਨੂੰ ਵੀ। ਤੈਨੂੰ ਪਤਾ ਕਰੋ ਵੀ ਇਹਦੀ ਕਮਾਈ ਕੀ ਹੈ, ਨਹੀਂ ਤਾਂ ਮਾਰੀ ਜਾਓ। ਭਜਨ ਵਾਲੇ ਬਹੁਤ ਸੇਕ, ਇਹ ਬੜਾ ਸੂਖਮ ਮਾਰਗ ਹੈ, ਨੋਟ ਕਰ ਲਿਓ ਗੱਲ ਨੂੰ, ਜਿੰਨੀ ਦੇਰ ਤੱਕ ਪੇਟ ਦੇ ਵਿੱਚੋਂ ਸਾਫ਼ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦਾ ਅੰਸ਼, ਉਨੀ ਦੇਰ ਤੱਕ ਉਨੇ ਦਿਨ ਤੁਹਾਡੀ ਸੁਰਤ ਨਾਮ ਤੇ ਨਹੀਂ ਲੱਗੂਗੀ। ਭਜਨ ਤੇ ਭੋਜਨ ਦਾ ਬਹੁਤ ਗਹਿਰਾ ਸੰਬੰਧ ਹੈ, ਬਹੁਤ ਗਹਿਰਾ। ਤਾਂ ਕਿ ਰਹਿਤ ਵੀ ਹੋਵੇ, ਜਾਣੀ ਕਿ ਰਹਿਤ ਵੀ ਹੋਵੇ ਸਫਾਈ ਵੀ ਹੋਵੇ, ਪਰ ਸਾਰਿਆਂ ਤੋਂ ਵੱਡੀ ਸ਼ੁੱਧਤਾ ਭੋਜਨ ਦੀ ਕੀ ਹੈ ਕਿ ਉਸ ਕਿਰਤ ਦਾ ਪ੍ਰਸ਼ਾਦਾ ਹੋਵੇ, ਕਿਰਤ ਦਾ ਪ੍ਰਸ਼ਾਦਾ ਹੋਵੇ, ਜੇ ਛਲ ਕਪਟ ਦਾ ਅੰਸ਼ ਨਾ ਹੋਵੇ। ਤਾਂ ਛਲ ਕਪਟ ਦੀ ਕਮਾਈ ਖਾ ਕੇ ਕੋਈ ਵੀ ਬੰਦਾ ਨਾਮ ਨਾ, ਤਾਂ ਕਿ ਜੇ ਤੁਸੀਂ ਕੋਈ ਵੀ ਮੇਰਾ ਵੀਰ ਆਇਓ ਸੱਚਮੁੱਚ ਜੁੜਨੇ ਮੁਲਾਜ਼ਮ ਹੈ, ਰਿਸ਼ਵਤਖੋਰੀ ਨਹੀਂ ਕਰਨੀ। ਰਿਸ਼ਵਤਖੋਰੀ ਕਰਦਾ ਤਾਂ ਉਹ ਪਿਆਰੇ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਈ। ਗੁਰੂ ਪੀਰ ਹਾਮੀ ਤਾਂ ਭਰਦਾ ਜੇ ਮੁਰਦਾਰ ਨਹੀਂ ਖਾਂਦਾ। ਮੁਰਦਾਰ ਦਾ ਮਤਲਬ ਹੁੰਦਾ ਠੱਗ ਖਾਧਾ ਪਰਾਇਆ ਹੱਕ, ਠੱਗ ਖਾਧਾ ਮੁਰਦਾ, ਜਾਂ ਕੂੜ ਬੋਲ ਮੁਰਦਾਰ ਖਾਏ। ਖਿਆਲ ਕਰਿਓ, ਤਾਂ ਕਿ ਉਹ ਕਿੱਡੀ ਵੱਡੀ ਗੱਲ ਕਹੀ ਵੀ ਜਿਹੜਾ ਪਰਾਇਆ ਹੱਕ ਖਾਂਦਾ ਉਹਦੀ ਗੁਰੂ ਪੀਰ ਨੇ ਹਾਮੀ ਨਹੀਂ ਭਰਨੀ, ਹਾਮੀ ਤਾਂ ਭਰਦਾ ਜੇ ਮੁਰਦਾਰ ਨਹੀਂ ਖਾਂਦਾ। ਇਹਦਾ ਮਤਲਬ ਪਰਾਇਆ ਹੱਕ ਖਾਣ ਵਾਲਾ ਨਗੋਰਿਆਂ ਵਿੱਚ ਕੱਢਿਆ ਜਾਂਦਾ, ਜਿਹੜਾ ਪਰਾਇਆ ਹੱਕ ਖਾਂਦਾ, ਹੱਕ ਮਾਰਦਾ, ਕਹਿੰਦਾ ਕੋਈ ਰਿਸ਼ਵਤਖੋਰੀ ਕਰਦਾ, ਕੋਈ ਮਿਲਾਵਟਬਾਜ਼ੀ ਕਰਦਾ, ਕਿਸੇ ਨੂੰ ਕੋਈ ਛਲ ਕਪ ਧੋਖਾ ਦਿੰਦਾ, ਜਾਣੀ ਕਿ ਉਹ ਬੰਦਾ ਹੀ ਨਗੋਰਾ ਹੈ, ਭਾਵੇਂ ਕਿਰਪਾਨ ਕਛਹਿਰਾ ਪਾਇਆ ਹੋਵੇ। ਗੱਜ ਕੇ ਆਖੋ, ਨੋਟ ਕਰ ਲਿਓ ਜੀ ਬਚਨ, ਭਾਵੇਂ ਕਿਰਪਾਨ ਵਧੀਆ, ਭਾਵੇਂ ਮੇਰਿਆਂ ਨੂੰ ਵਧੀਆ ਟਕਸਾਲੀ ਕਿਰਪਾਨ ਪਾਈ ਹੋਵੇ, ਵਧੀਆ ਪਾਇਆ ਹੋਵੇ, ਖੜਾ ਵਧੀਆ ਦਾਣਾ ਸਾਰਾ ਕੁਝ ਜਮਾ ਠੀਕ। ਜੇ ਪਰਾਇਆ ਹੱਕ ਖਾਂਦਾ ਬਾਣੀ ਦਾ ਫੈਸਲਾ ਨਗੋਰਾ, ਉਹ ਗੁਰੂ ਵਾਲਾ ਨੀ ਨਗੋਰਾ, ਕਿਉਂਕਿ ਪਰਾਇਆ ਹੱਕ ਖਾਣ ਵਾਲਾ ਨਗੋਰਾ। ਕੋਈ ਵੀ ਪਰਾਇਆ ਹੱਕ ਖਾਣ, ਕਿਸੇ ਵੀ ਭਾਵੇਂ ਅਨਧਰਮ ਦਾ ਬੰਦਾ ਕਿਸੇ ਦਾ ਵੀ, ਪਰਾਇਆ ਹੱਕ ਖਾਣ ਵਾਲਾ ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਸਿੱਖ ਹੈ, ਨਾ ਕੁਛ ਵੀ ਨੀ। ਬਾਣੀ ਨੇ ਸਾਂਝਾ ਫੈਸਲਾ ਦਿੱਤਾ ਵੀ ਗੁਰੂ ਪੀਰ ਉਹਦੀ ਹਾਮੀ ਭਰਦਾ ਜਿਹੜਾ ਪਰਾਇਆ ਹੱਕ ਨੀ ਖਾਂਦਾ। ਜਿਹੜਾ ਪਰਾਇਆ ਹੱਕ ਖਾਂਦਾ, ਗੁਰੂ ਪੀਰ ਕਦੇ ਪਰਾਇਆ ਹੱਕ ਖਾਣ ਵਾਲੇ ਦੀ ਹਾਮੀ ਨੀ ਭਰੂਗਾ। ਤਾਂ ਤੇ ਕਹਿਣ ਦਾ ਭਾਵ ਕੀ ਹੋ ਗਿਆ ਮੇਰੇ, ਭਾਵ ਸਮਝਣਾ ਹੁੰਦਾ ਨਾ ਗੁਰੂ ਸਾਹਿਬ ਦਾ, ਕਹਿਣ ਦਾ ਆਸ਼ਾ ਕੀ ਹੈ। ਕਹਿਣ ਦਾ ਭਾਵ ਇਹਦਾ ਇਹੀ ਬਣ ਗਿਆ ਵੀ ਪਰਾਇਆ ਹੱਕ ਖਾਣ ਵਾਲਾ ਬੰਦਾ ਨਵਰ ਹੈ, ਗੁਰੂ ਹਾਮੀ ਨੀ ਭਰਦਾ ਨਵਰ ਹੀ ਹੋ ਗਿਆ। ਹੋਰ ਕਿਉਂ ਗੁਰੂ ਨੀ ਹਾਮੀ ਭਰਦਾ ਵੀ ਸਾਡਾ, ਕਹਿਣ ਦਾ ਭਾਵ ਸਮਝ ਗਏ ਨਾ ਸਿੱਧੀ ਲਫ਼ਜ਼ਾ। ਦੇਖੋ ਗੁਰੂ ਨੀ ਕਹਿੰਦਾ ਵੀ ਸਾਡਾ, ਇਹ ਪਰਾਇਆ ਹੱਕ ਖਾਂਦਾ ਰਿਹਾ, ਗੁਰੂ ਨੇ ਕਹਿੰਦੇ ਨੀ ਸਾਡਾ, ਫਿਰ ਕੀੜਿਆਂ ਦੇ ਵਿੱਚ ਕੱਢਣਗੇ ਨਵਰਿਆਂ ਦੇ ਵਿੱਚ, ਜਦੋਂ ਗੁਰੂ ਨੇ ਤਾਂ ਹਾਮੀ ਭਰੀ ਨੀ ਸਾਡਾ ਇਹ ਨਾ, ਤਾਂ ਤੇ ਉਹ ਕੀ ਹੋ ਗਿਆ ਨਵਰਾ। ਤਾਂ ਤੇ ਪਰਾਇਆ ਹੱਕ ਖਾਣ ਵਾਲਾ ਬੰਦਾ ਹੀ ਨਵਰਾ, ਤੇ ਬਸ ਨਵਰੇ ਦੀ ਭਗਤੀ ਕਿਸੇ ਥਾਂ ਹੀ ਨੀ ਪੈਂਦੀ। ਗੱਜ ਕੇ ਆਖੋ, ਹੋ ਗਿਆ ਨਾ ਫਿਰ ਉਹੀ ਗੱਲ, ਸਾਵੇਂ ਥਾਂ ਗੱਲ ਆ ਗਈ। ਤਾਂ ਕਿ ਪਿਆਰਿਓ, ਇਹ ਬੜਾ ਸੂਖਮ ਮਾਰਗ ਹੈ, ਬੜਾ ਸੂਖਮ ਮਾਰਗ ਹੈ ਇਹ। ਤਾਂ ਕਿ ਇਸ ਭਾਵ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜਾਣੀ ਕਿ ਮੈਨੂੰ ਇੱਥੋਂ ਭਜਨ ਭੋਜਨ ਤੋਂ ਇੱਕ ਗੱਲ ਯਾਦ ਆ ਗਈ, ਥੋੜੀ ਜਿਹੀ ਪ੍ਰਤੀਕ ਸਾਖੀ ਯਾਦ ਆ ਗਈ ਵਿੱਚ ਮੈਂ ਕਹਿ ਜਾਵਾਂ। ਇੱਕ ਥਾਂ ਦੇ ਉੱਤੇ ਜਾਣੀ ਕਿ ਕੋਈ ਭਜਨ ਕਰਨ ਵਾਲੇ ਮਹਾਂਪੁਰਖ ਰਹਿੰਦੇ ਸੀ, ਜਿਹੜੇ ਕਿ ਜਾਣੀ ਕਿ ਆਪਾਂ ਕਹਿ ਲਓ ਅੱਠੇ ਪੈਰ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ ਸੀ। ਅੱਠੇ ਪਹਿਰ ਪਰਮੇਸ਼ਰ ਦੇ, ਇੱਕ ਮਾਰਗ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲਾ ਕੋਈ ਸ਼ੱਕ ਨਹੀਂ, ਪਰ ਕੋਈ ਅੱਠੇ ਪਹਿਰ ਪਰਮੇਸ਼ਰ ਦਾ ਭਜਨ ਕਰਦਾ ਨਹੀਂ ਰਹਿੰਦਾ ਸੱਚਮੁੱਚ, ਉਹਦੀਆਂ ਸਰੀਰਕ ਜਿਹੜੀਆਂ ਲੋੜਾਂ ਨੇ ਉਹ ਵਾਹਿਗੁਰੂ ਆਪਣੇ ਜੁਮੇ ਲੈ ਲੈਂਦਾ ਹੈ, ਫਿਰ ਆਪਣੇ ਜੁਮੇ ਲੈ ਲੈਂਦਾ। ਜਿਸ ਵੇਲੇ ਉਹ ਮਹਾਂਪੁਰਖ ਕਹਿਣ ਲੱਗੇ ਵੀ ਅਸੀਂ ਅੱਠ ਪਹਿਰਾਂ ਤੋਂ ਬਿਲਕੁਲ ਸੂਖਸ਼ਮ ਜਾਂ ਇੱਕ ਪ੍ਰਸ਼ਾਦਾ ਛਕਣਾ ਹੁੰਦਾ, ਸੂਖਸ਼ਮ ਬਿਲਕੁਲ ਅੱਠ ਪਹਿਰਾਂ ਤੋਂ ਬਾਅਦ, ਤੇ ਅਸੀਂ ਛਕਣਾ ਇਹ ਹੋ ਜਾਣੀ ਕਿ ਸ਼ੁੱਧ ਭੋਜਨ, ਤੇ ਤੁਸੀਂ ਕੋਈ ਐਸਾ ਜਾਣੀ ਕਿ ਲੱਭੋ ਜਿੱਥੋਂ ਕੋਈ ਐਸਾ ਮਤਲਬ ਸ਼ੁੱਧ ਆਪਾਂ ਨੂੰ ਅੰਨ ਕਹਿ ਲਓ, ਜਾਣੀ ਕਿ ਸ਼ੁੱਧ ਰਸ ਮਿਲ ਜਾਵੇ ਜਿਹਦਾ ਉਹ ਇੱਕ ਪ੍ਰਸ਼ਾਦਾ ਰੋਜ਼ ਬਣਾ ਕੇ ਛਕਿਆ ਜਾਵੇ, ਸ਼ੁੱਧ ਬਿਲਕੁਲ ਸ਼ੁੱਧ ਲੱਭਣਾ। ਜਿਸ ਵੇਲੇ ਉਹਨੇ ਆਪਣੇ ਸੇਵਕਾਂ ਨੂੰ ਕਿਹਾ, ਹੁਣ ਉਹ ਲੱਭ ਰਹੇ ਨੇ ਜੀ ਜਾਣੀ ਕਿ ਸ਼ੁੱਧ ਸ਼ੁੱਧ ਭੋਜਨ, ਪੁੱਛਣਾ ਕੀਤਾ ਵੀ ਐਂ ਕਰਕੇ ਮਹਾਂਪੁਰਖਾਂ ਨੂੰ ਇੱਕ ਪ੍ਰਸ਼ਾਦਾ ਛਕਾਉਣਾ ਹੁੰਦਾ, ਜਿਵੇਂ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਜੋ ਸਰਕਾਰੀ ਰਸਦ ਲੱਗੀ ਸੀ ਉਹਦਾ ਪ੍ਰਸ਼ਾਦਾ ਨਹੀਂ ਛਕਿਆ, ਪ੍ਰਸ਼ਾਦਾ ਉਹ ਛਕਦੇ ਸੀ ਜਿਹੜਾ ਭਾਈ ਜੇਠਾ ਤੇ ਪੁਰਾਣਾ ਸ਼ਹਿਰ ਵਿੱਚ ਮਜ਼ਦੂਰੀ ਕਰਕੇ ਰਸਦ ਲੈ ਕੇ ਆਉਂਦੇ ਸੀ, ਛੇਵੇਂ ਪਾਤਸ਼ਾਹ ਉਹ ਪ੍ਰਸ਼ਾਦਾ ਛਕਦੇ ਸੀ। ਗੱਜ ਕੇ ਆਖੋ ਗਵਾਲੀਅਰ, ਅੱਜ ਤਾਂ ਫਿਕਰੀ ਨੇ ਤਾਂ ਗੋਲਕਾਂ ਵਿੱਚ ਉਡਾਈ ਜਾਂਦੇ ਮੰਤਰ, ਅੱਜ ਸਾਨੂੰ ਫਿਕਰ ਹੈ ਕਦੇ ਕੋਈ ਸਿੱਖ ਦਾ ਜੀਵਨ ਪਤਾ ਕਿਸੇ ਨੂੰ ਸੀ, ਮੈਨੂੰ ਵਿੱਚ ਮੌਕੇ ਦੀ ਫਿਰ ਗੱਲ ਜ਼ਿਆਦਾ ਜੋ ਵੀ ਕਹਿ ਜਾ ਹੁਣ ਮੈਂ। ਭਾਈ ਮਾਧੋ ਬਹੁਤ ਪਿਆਰਾ ਗੁਰਸਿੱਖ ਸੀ ਪੰਜਵੇਂ ਪਾਤਸ਼ਾਹ ਦਾ, ਜਿਸ ਵੇਲੇ ਬੜਾ ਗੁਰਸਿੱਖ ਸੀ, ਥੋੜੀ ਦੂਰ ਦੇ ਉੱਤੇ ਆਪਣੇ ਗ੍ਰਿਸਤੀ ਪਰਿਵਾਰ ਦੇ ਵਿੱਚ ਰਹਿੰਦਾ ਹੈ, ਬੜੀ ਸੇਵਾ ਕਰਦਾ ਗੁਰੂ ਘਰ। ਇੱਕ ਦਿਨ ਕੀ ਹੋਇਆ, ਭਾਈ ਮਾਧੋ ਗੁਰਦੁਆਰ ਦੇ ਵਿੱਚ ਸੇਵਾ ਦੇ ਵਿੱਚ ਆ ਰਿਹਾ, ਮਤਲਬ ਤਿਆਰ ਹੋ ਰਿਹਾ ਆਉਣ ਵਾਸਤੇ ਗੁਰੂ ਘਰ। ਉਹਨਾਂ ਸਮੇਂ ਦੀ ਗੱਲ ਹੈ ਜੀ ਜਦੋਂ ਹਰਿਮੰਦਰ ਸਾਹਿਬ ਬਣ ਰਿਹਾ ਸੀ, ਜਦੋਂ ਹਰਿਮੰਦਰ ਸਾਹਿਬ ਬਣ ਰਿਹਾ ਸੀ ਆ ਰਿਹਾ, ਤੇ ਉਸ ਵੇਲੇ ਜਦੋਂ ਮਾਧੋ ਜੀ ਤੁਰਨ ਲੱਗੇ ਗੁਰਦੁਆਰ, ਇਹਦੇ ਘਰੋਂ ਬੀਬੀ ਕਹਿਣ ਲੱਗੀ ਤੇ ਘਰ ਵਾਲੀ ਕਹਿੰਦੀ, ਸਵਾਮੀ ਜੀ ਤੁਸੀਂ ਐਂ ਕਰਿਓ, ਆਪਣੇ ਘਰੇ ਨਾ ਇੱਕ ਚੂਹੇ ਨੇ ਖੱਡ ਪਾ ਲਈ, ਚੂਹੇ ਨੇ ਖੱਡ ਪਾ ਲਈ, ਬਹੁਤ ਵਾਰੀ ਮੈਂ ਚੂਹੇ ਦੀ ਖੱਡ ਨੂੰ ਬੰਦ ਕੀਤਾ, ਕੰਚ ਪੁੰਚ ਪਾ ਕੇ ਹੋਰ ਚੂਹਾ ਖੱਡ ਫੇਰ ਕੱਢ ਲੈਂਦਾ, ਤੇ ਤੁਸੀਂ ਐਂ ਕਰਿਓ ਆਉਂਦੇ ਹੋਏ ਥੋੜਾ ਜਿਹਾ ਨਾ ਚੂਨਾ ਲਿਆ ਜਾਓ ਚੂਹੇ ਦੀ ਖੱਡ ਬੰਦ ਕਰਨ ਵਾਸਤੇ। ਹਰਿਮੰਦਰ ਸਾਹਿਬ ਦੀ ਤਾਰੀਖ ਜਦੋਂ ਇੰਨਾ ਤੇ ਹਨ, ਇੰਨਾ ਬਚਨ ਸੁਣਿਆ, ਜਦੋਂ ਵੀ ਆਉਂਦੇ ਹੋਏ ਥੋੜਾ ਜਿਹਾ ਚੂਹੇ ਦੀ ਖੱਡ ਵਰਨ ਕਰਨ ਵਾਸਤੇ ਚੂਨਾ ਲਿਆਇਓ, ਗਸ਼ ਪਿਆ ਮਾਧੋ ਜੀ ਨੂੰ ਡਿੱਗ ਪਏ, ਨੋਟ ਕਰਿਓ ਜੀ, ਗਸ਼ ਖਾ ਕੇ ਡਿੱਗ ਪਏ, ਚੱਲਿਆ ਸੁਣਿਆ ਨਾ ਇਹ ਬਚਨ, ਗਸ਼ ਖਾ ਕੇ ਡਿੱਗ ਪਏ, ਬੇਹੋਸ਼ੀ ਆ ਗਈ। ਉਸ ਵੇਲੇ ਉਹ ਬੀਬੀ ਭੱਜੀ ਗਈ, ਗੱਲ ਕੀ ਬਣ ਗਈ, ਖਰ ਮੂੰਹ ਦੇ ਵਿੱਚ ਪਾਣੀ ਚੋਇਆ, ਥੋੜੀ ਜਿਹੀ ਹੋਸ਼ ਆਵੇ ਫੇਰ ਕੰਨ ਦੇ ਵਿੱਚ ਆਵਾਜ਼ ਗੂੰਜਣਾ, ਚੂਹੇ ਦੀ ਖੱਡ ਬੰਦ ਕਰਨ ਵਾਸਤੇ ਗੁਰੂ ਘਰ ਦਾ ਚੂਨਾ, ਹਾਏ ਹਾਏ ਗੁਰੂ ਘਰ ਦਾ ਚੂਨਾ ਸਾਡੇ ਘਰੇ ਲੱਗੂਗਾ ਗੁਰੂ ਘਰ ਦਾ, ਓਹੋ ਫੇਰ ਬੇਹੋਸ਼ ਹੋ ਜਾ ਕਰਨਾ। ਕਿੰਨਾ ਸਮੇਂ ਦੇ ਵਿੱਚ ਜਾਣੀ ਕਿ ਹੋਸ਼ ਵਿੱਚ ਆਏ, ਉਸ ਵੇਲੇ ਪੁੱਛਣਾ ਕੀਤਾ ਗੱਲ ਕੀ ਹੋਈ, ਫਿਰ ਉਸ ਵੇਲੇ ਰੋ ਰੋ ਕੇ ਕਿਹਾ, ਹਾਏ ਹਾਏ ਤੇਰੇ ਮਨ ਵਿੱਚ ਐਡਾ ਭੈੜਾ ਖਿਆਲ ਆਇਆ ਕਿ ਗੁਰੂ ਘਰ ਦਾ ਚੂਨਾ ਆਪਣੇ ਘਰੇ ਲੱਭ ਸਕਦਾ, ਕਿ ਗੁਰੂ ਘਰ ਦਾ ਚੂਨਾ ਆਪਣੇ ਘਰ ਦੇ ਚੂਹੇ ਦੀ ਖੱਡ ਬੰਦ ਕਰਨ ਵਾਸਤੇ ਵਰਤਿਆ ਜਾ ਸਕਦਾ, ਹਾਏ ਹਾਏ ਗੁਰੂ ਘਰ ਦਾ ਚੂਨਾ ਆਪਣੇ ਘਰੇ, ਓਹੋ ਇਹ ਤਾਂ ਬਹੁਤ ਤੇਰੇ ਮਨ ਦੇ ਵਿੱਚ ਪਾਪ ਉੱਠਿਆ, ਇਹ ਤਾਂ ਬਹੁਤ ਮਲੀਨ ਮਨ ਦੀ ਗੱਲ ਹੈ। ਉਸੇ ਵੇਲੇ ਚੱਲ ਅਰਦਾਸ ਕਰੀਏ, ਆਪਣੇ ਘਰ ਵਾਲੇ ਨੂੰ ਪੜਾਇਆ ਅਰਦਾਸ ਕੀਤੀ ਹੈ, ਜਾਣੀ ਕਿ ਚੂਨਾ ਹਲੇ ਲਾਇਆ ਨੀ ਘਰੇ, ਲਿਆ ਕੇ ਫੁਰਨਾ ਹੀ ਬਣਿਆ, ਉਹ ਫੁਰਨਾ ਮਨ ਉਹ ਗੁਰੂ ਘਰ ਦਾ ਚੂਨਾ ਘਰੇ, ਜਾਣੀ ਕਿ ਚੂਹੇ ਦੀ ਖੰਡ ਨੂੰ ਲਾਉਣ ਦਾ ਫੁਰਨਾ ਬਣਨ ਕਰਕੇ ਵੀ ਮਾਧੋ ਜੀ ਖੜੇ ਹੋਏ ਨੇ, ਉਹਦੇ ਘਰ ਵਾਲੀ ਕੋਲੇ ਖੜੀ ਹੈ, ਅਰਦਾਸ ਕਰਕੇ ਇਸ ਮਾੜੇ ਫੁਰਨੇ ਦੀ ਮਾਫ਼ੀ ਮੰਗੀ ਹੈ। ਗੱਜ ਕੇ ਆਖੋ